दंडौत बंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंद को मेरी है परनाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नूं एकागर करन दे लई रसना नूं पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। एक वारी होर रसना नूं करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी दा पावन पवित्र इतिहास साहब जी लड़ीबद्ध श्रवण कर रहे सी। इतिहास इथों तक पहुंच चुका है कि सतगुरु गोविंद सिंह सच्चे पातशाह जी चमकौर दी गड़ी दे विचों बाहर निकले ने। दया सिंह धर्म सिंह मान सिंह इन्हां तिन्हां नूं सतगुरु गोविंद सिंह जी अपने नाल लैके बाहर निकले सन पर रात दे वेले तिन्हां दा विछोड़ा हो गया। सतगुरु गोविंद सिंह सच्चे पातशाह जी किसी होर तरफ चले गए। जेड़े बाकी दे तीन सिंह सन ओ किसी होर पासे प्रस्थान कर गए। इस वेले सतगुरु गोविंद सिंह सच्चे पातशाह जी इकले ही बियाबान दे विच विचर रहे ने। कल इथों तक कथा पहुंची सी, अज इथों अगे मैं प्रारंभ करदा। उठ प्रभ गमन कीन बिन पंथ सने सने चल सहज सुभाए। ग्रंथाकार भाई संतोख सिंह जी लिखदे ने कि सतगुरु गोविंद सिंह सच्चे पातशाह जी सहज सुभाही चल रहे ने बिना पंथ है। पाव के कोई पंथ नहीं है, कोई रस्ता नहीं है। जिवें कि आपां कह दिंदे हां डांडे मिंदे, इसे तरह सतगुरु जी डांडे मिंदे ही बगैर किसी पग टंडी तो बगैर किसी रस्ते तो सतगुरु सच्चे पातशाह जी सहज सुभा चलते जा रहे। रह एकांकी उपमा अस है सिया लखन बिन बन अगुराए। ग्रंथाकार भाई संतोख सिंह जी लिखते ने इस वेले सतगुरु गोविंद सिंह सच्चे पातशाह जी इकले विचर रहे ने। कवि संतोख सिंह जी लिखते ने कि मैं उपमा दे सकदा हां सतगुरां दी इस हालत दे बारे। कवि जी बयान करदे ने कि जिवें सीता ते लक्ष्मण विछड़ गए इस तरीके दे नाल, जिवें भगवान रामचंद्र जी जंगल दे विच सीता ते लक्ष्मण तो बगैर विचर रहे होण इस तरीके दे नाल सतगुरु गोविंद सिंह जी इकले ही विचर रहे ने बियाबान दे विच। चरण कमल ते मग न चले कब बॉय सवारी रह अगुवाए। जिस तरह दी हालत इस वेले सतगुरां दी शरीरक बनी हुई है ऐसी हालत कवि जी लिखदे ने कि कदे भी नहीं सी। सतगुरु गोविंद सिंह सच्चे पातशाह जी नंगे चरणा दे नाल कदे भी इस तरह नहीं सन चले जिवें कि अज सतगुरु जी नंगे चरणा दे नाल ही चलदे जा रहे ने। इस तरह पैदल भी सतगुरु जी कदे नहीं सन तुरे क्योंकि हजारां जिहड़े घोड़े ने ओ असवारियां दे वास्ते हाजिर रहिंदे सन। केतक कोस गए मग चरणन श्रमत पाए सत गोरे एक थान। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪੈਦਲ ਚੱਲ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਈ ਕੋਸ ਦੇ ਮਾਰਗ ਨੂੰ ਤੈਅ ਕਰ ਗਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਰੀਰਕ ਰੂਪ ਦੇ ਵਿੱਚ ਬਹੁਤ ਜ਼ਿਆਦਾ ਥੱਕ ਗਏ। ਸਤਿਗੁਰੂ ਇੱਕ ਜਗ੍ਹਾ ਦੇ ਉੱਤੇ ਰੁਕ ਗਏ। ਮਾਛੀ ਵਾਰ ਪਰੇ ਕਿਤ ਕਥਲ ਆਬ ਪੀ ਚਾਰ ਨਿਸ਼ਾਨੀ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜਾ ਮਾਛੀਵਾੜਾ ਪਿੰਡ ਹੈ ਉਹਦੇ ਲਾਗੇ ਹੀ ਇੱਕ ਝਾੜ ਦੀ ਨਿਸ਼ਾਨੀ ਅਜੇ ਵੀ ਮੌਜੂਦ ਹੈ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉੱਥੇ ਜਾ ਕੇ ਆਰਾਮ ਕੀਤਾ ਸੀ। ਮਾਛੀਵਾੜਾ ਸ੍ਰੀ ਭੈਣੀ ਸਾਹਿਬ ਤੋਂ ਬਹੁਤਾ ਦੂਰ ਨਹੀਂ ਹੈ, ਕਰੀਬ 12-13 ਕਿਲੋਮੀਟਰ ਇੱਥੇ ਮਾਛੀਵਾੜਾ ਹੈ, ਜਿੱਥੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਯਾਦ ਦੇ ਵਿੱਚ ਗੁਰਦੁਆਰਾ ਬਣਿਆ ਹੋਇਆ। ਮੈਂ ਕਹਿ ਰਿਹਾ ਸੀ ਕਿ ਕਵੀ ਸੰਤੋਖ ਸਿੰਘ ਜੀ ਦੱਸਦੇ ਨੇ ਕਿ ਉੱਥੇ ਝਾੜ ਦੀ ਨਿਸ਼ਾਨੀ ਅਜੇ ਤੱਕ ਵੀ ਮੌਜੂਦ ਹੈ। ਸੰਪਾਦਕ ਜੀ 2-4 ਸਤਰਾਂ ਬਿਆਨ ਕਰਦੇ ਨੇ। ਚਮਕੌਰ ਤੋਂ ਨਿਕਲ ਕੇ 3-4 ਕੋਹ ਦੇ ਉੱਤੇ ਇੱਕ ਜੰਡ ਦੇ ਹੇਠਾਂ ਸਾਹ ਲਿਆ ਸੀ ਸਤਿਗੁਰਾਂ ਨੇ। ਇੱਥੇ ਗੁਰਦੁਆਰਾ ਹੈ। ਤਵਾਰੀ ਖਾਲਸਾ ਦੇ ਕਰਤਾ ਨੇ 1000 ਵਿਘੇ ਜ਼ਮੀਨ ਗੁਰਦੁਆਰੇ ਦੇ ਨਾਮ ਲਿਖੀ ਹੋਈ ਦੱਸੀ। ਫਿਰ ਆਪ ਝਾੜਾਂ ਦੇ ਵਿੱਚ ਠਹਿਰੇ ਹਨ, ਜਿੱਥੇ ਝਾੜ ਸਾਹਿਬ ਗੁਰਦੁਆਰਾ ਹੁਣ ਬਣਿਆ ਹੋਇਆ। ਇਹ ਨਹਿਰ ਤੋਂ ਪਾਰ ਦੱਖਣ ਦੇ ਰੁੱਖ ਦੇ ਵੱਲ ਹੈ, ਜਿੱਥੋਂ ਦਾ ਕਵੀ ਜੀ ਜ਼ਿਕਰ ਕਰ ਰਹੇ ਹਨ। ਬੈਠ ਤਹਾਂ ਉਪਬਾਨ ਚਾਰਿਓ ਸਿੱਖ ਤਾਰਜ ਤੇ ਭਰਿਓ ਮਲਾਨ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਉੱਥੇ ਪਹੁੰਚੇ ਨੇ, ਉੱਥੇ ਜਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਰਾਮ ਕੀਤਾ, ਜਿੱਥੇ ਕਿ ਝਾੜ ਸਾਹਿਬ ਗੁਰਦੁਆਰਾ ਬਣਿਆ ਹੋਇਆ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਵਾਰਤਾ ਨੂੰ ਇਸ ਤਰੀਕੇ ਦੇ ਨਾਲ ਬਿਆਨ ਕਰਦੇ ਨੇ। ਕਿਹੜੀ ਲੰਘ ਗਏ ਜੂ ਬਹਿਲਾਲਪੁਰ ਦੀ, ਅੱਛਾ ਦਿਨ ਚੜਿਆ ਆਇਆ ਚਮਕਾਰ ਕਰਕੇ, ਅਗਾਂ ਜਾਵਣਾ ਚੰਗਾ ਨਾ ਸਮਝਿਆ ਜੀ, ਝਾੜ ਵਿੱਚ ਵੜ ਗਏ ਵਿਚਾਰ ਕਰਕੇ, ਇੱਕ ਜੰਡ ਦੇ ਹੇਠ ਪੈ ਗਏ ਲੰਮੇ ਮੂੰਹੋਂ ਸ਼ੁਕਰ ਕਰਤਾਰ ਕਰਤਾਰ ਕਰਕੇ, ਡਾਢੇ ਥੱਕ ਗਏ ਕਰਤਾਰ ਸਿੰਘਾ ਨੰਗੀ ਪੈਰੀ ਆਏ ਪੰਧ ਮਾਰ ਕਰਕੇ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਲਿਖਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਹੁਤ ਜ਼ਿਆਦਾ ਥੱਕ ਚੁੱਕੇ ਸਨ, ਕਿਉਂਕਿ ਨੰਗੇ ਚਰਨਾਂ ਦੇ ਨਾਲ ਚੱਲ ਕੇ ਬਹੁਤ ਲੰਮੇ ਰਸਤੇ ਨੂੰ ਤੈਅ ਕਰਕੇ ਸਤਿਗੁਰੂ ਜੀ ਉੱਥੇ ਪਹੁੰਚੇ ਸਨ। ਸਾਨੇ ਸਾਨੇ ਪੁਣ ਆਗੇ ਗਮਨੇ ਰਹੀ ਜਾਮਣੀ ਜਾਮ ਪਛਾਣ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਥੋੜਾ ਚਿਰ ਸਤਿਗੁਰਾਂ ਨੇ ਉੱਥੇ ਆਰਾਮ ਕੀਤਾ ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਉੱਥੋਂ ਉੱਠੇ, ਅੱਗੇ ਨੂੰ ਜਾਣਾ ਸਤਿਗੁਰਾਂ ਨੇ ਸ਼ੁਰੂ ਕੀਤਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇੱਕ ਪਹਿਰ ਰਾਤ ਉਸ ਵੇਲੇ ਬਾਕੀ ਰਹਿੰਦੀ ਸੀ। ਛਤਰ ਤਾਰ ਕੋ ਸਮਾ ਪਾਇਓ ਤਬ ਬਾਰ ਬਾਰ ਸ੍ਰੀ ਮੁਖ ਜੰਬਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਛੱਤਰ ਧਾਰ ਦਾ ਸਮਾਂ ਹੋ ਗਿਆ ਸੀ, ਭਾਵ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਵੇਲੇ ਅਫੀਮ ਛਕਿਆ ਕਰਦੇ ਸਨ। ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਉਹ ਸਮਾਂ ਹੋ ਗਿਆ, ਬਾਰ ਬਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਉਬਾਸੀਆਂ ਆਉਣ ਲੱਗੀਆਂ। ਭਾਵੇਂ ਕਿ ਬਹੁਤ ਸਾਰੇ ਇਸ ਤਰ੍ਹਾਂ ਮੰਨਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨਾ ਸੁੱਖਾ ਛਕਿਆ ਕਰਦੇ ਸਨ ਨਾ ਹੀ ਅਫੀਮ ਛਕਿਆ ਕਰਦੇ ਸਨ, ਪਰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਤਰ੍ਹਾਂ ਦਾ ਅਮਲ ਲਿਆ ਕਰਦੇ ਸਨ। ਦਾਸ ਖਾਸ ਡੱਬੇ ਤਬ ਕਿਹਾਂ ਕਹਾਂ ਅਫੀਮ ਬਦੇਸ਼ਨ ਆਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਵੇਲੇ ਕੋਈ ਖਾਸ ਦਾਸ ਵੀ ਸਤਿਗੁਰਾਂ ਦੇ ਕੋਲ ਨਹੀਂ ਹਨ, ਕੋਈ ਖਾਸ ਐਸੇ ਕੀਮਤੀ ਡੱਬੇ ਵੀ ਨਹੀਂ ਹਨ ਜਿਨ੍ਹਾਂ ਦੇ ਵਿੱਚ ਰੱਖੀ ਜਾਂਦੀ ਸੀ ਸਤਿਗੁਰਾਂ ਦੇ ਛਕਣ ਦੇ ਵਾਸਤੇ ਅਫੀਮ ਜਿਹੜੀ ਕਿ ਵਿਦੇਸ਼ਾਂ ਤੋਂ ਮੰਗਾਈ ਜਾਂਦੀ ਸੀ। ਚਰਨ ਪਖਾਰਨ ਸੇਵਕ ਕਿਹਾਂ ਕਹਾਂ ਸੇਜ ਸੁੰਦਰ ਮ੍ਰਿਦ ਲਾਏ। ਚਰਨਾਂ ਨੂੰ ਧੋਣ ਵਾਲੇ ਸਤਿਗੁਰਾਂ ਦੇ ਸੇਵਕ ਵੀ ਨਹੀਂ ਹਨ, ਕੋਈ ਸਤਿਗੁਰਾਂ ਦੇ ਬਿਰਾਜਣ ਦੇ ਵਾਸਤੇ ਕੋਮਲ ਸੇਜਾ ਵੀ ਤਿਆਰ ਨਹੀਂ। کہاں ترنگ میں مزین جت رہے کاکی گور گت دائے. کسے پرکار دا کوئی بھی کوڑا سدگرو سچے پاتشاہ جی دے اسواری دے واسطے بھی ایس ویلے موجود نہیں ہے. سدگرو سچے پاتشاہ جی دا سندر کوڑا ہویا کردا سی جدے اتے سونے دی کاٹھی پائی جاندی سی تے سدگرو جی اس دے اتے اسواری کردے سن. پر کوی سنتوک سنگھ جی لکھدے نے کہ اکال پرکھ نے ایسا پانا ورتا دتا ہے ایس ویلے سدگرو سچے پاتشاہ جی جو کہ موکش دے داتے مننے جاندے نے او اکلے نے بغیر کسے سکھ تے سویدھا تو. ہو تو یارک کو بوٹ کھریو تہ ہاریو سدل تہ تورن کین. گرنتھاکار بھائی سنتوک سنگھ جی لکھدے نے لاگے ہی ایک اک دا بوٹا سی جڑا کہ بہت ہریا پریا کھلوتا سی. سدگرو سچے پاتشاہ جی نے اک دی کٹانی موٹی نو توڑے. ایک پتھر پر دوگل نکاسیو کیتک کر کے پیا سولین. اس علاوہ سدگرو نے ایک اک دے پتے نو توڑے تے جڑا اک دے وچوں دودھ نکلدا ہے جڑا کہ زہر ہوندا ہے اس اک دے دودھ نو سدگرو جی نے ایک پتے دے اتے کافی سارا کڈیا تے پھر سدگرو سچے پاتشاہ جی نے اوہی اک دا جڑا دودھ سی اس نو چک لیا. سدگرو پرتاپ سنگھ سچے پاتشاہ جی دے پاون اپدیش دے وچ ایسا ذکر آندا ہے ایسا بچن آندا ہے کہ سدگرو گوبند سنگھ سچے پاتشاہ جی نے اپنے عمل نو پورا کرن دے واسطے اک دے دودھ نو چکیا اک دے پھل توڑ کے کھادے. ہن سدگرو پرتاپ سنگھ سچے پاتشاہ جی دے بچن نو اسی ساریاں تو سچا تے سچا مندے ہاں. سدگرو پرتاپ سنگھ جی کہندے نے اے نہیں ہے کہ سدگرو سچے پاتشاہ جی کسے پرکار دے عملی سن. سدگرو سچے پاتشاہ جی دے کھیڈاں نے اوناں دے کوتک نے. سدگرو پرتاپ سنگھ جی کہندے نے کہ جڑا سدگرو ساری دنیا نو عمل لا سکدا ہے اونوں کسے پرکار دا کوئی عمل نہیں سی پر شریرک روپ دے وچ جس طرح دا سدگرو نے کوتک رچیا اسے نو پورا کر کے دکھایا. سدگرو پرتاپ سنگھ جی کہندے نے کہ اس ویلے اک دے دودھ نو کڈ کے چھکیا اس جگہ دے اتے. ہن گرنتھاکار بھائی سنتوک سنگھ جی اسی گل دا ذکر کر رہے نے ایک پتے دے اتے اک دا دودھ چویا تے پھر اس دودھ نو چھکیا اپنے عمل نو پورا کرن دے لئی. پون دمن مارگ کچھ آگے ماچھی وار نکٹ سوچین. پھر سدگرو گوبند سنگھ سچے پاتشاہ جی اس تو اگے گئے نے ماچھی واڑا لاگے ہی رہ گیا. ایک تھل کو اولوک ٹکے پرب مہاراج دانی گن دین. ایک جگہ نو دیکھ کے سدگرو سچے پاتشاہ جی پھر تو رک گئے نے آرام کرن دے واسطے جڑے سدگرو گوبند سنگھ سچے پاتشاہ جی راجاں نو دان دین والے دانی نے تے موکش دے داتے نے. چاڑیو یارک کو عمل کنیرو پائے دوسرے شرمت بیسال. کبھی سنتوک سنگھ جی لکھ دینے ایک تے اک دا بہتا زیادہ عمل زیادہ چڑھ گیا سی اس نے علاوہ سدگرو سچے پاتشاہ جی بہت زیادہ تھک چکے سن. دوہ دن ہے جو ددار نٹھانیو نہیں آرام کین کس کال. کیونکہ دو دن لگاتار چمکور دی گڑی دے وچ رک کے سدگرو گوبند سنگھ سچے پاتشاہ جی نے پیانک جنگ لڑیا سی انہاں دوواں دنوں دے وچ سدگرو سچے پاتشاہ جی نے رتا وی آرام نہیں سی کیتا اس کر کے پہلا ہی بہت زیادہ شریر نو تھکاوٹ سی. نہیں سپتے پرب جانتے آلس پیو دیہ میں آن اٹال. سو نہیں سن سکے اس کر کے کبھی سنتوک سنگھ جی لکھدے نے کہ دیہ دے وچ آلس آ گیا پاو کے ایسا آلس ہے جڑا کسی بھی طریقے دے نال اٹکایا نہیں جا سکتا پاو کے سدگرو سچے پاتشاہ جی نو نیند آ گئی. عام کر کے لوگ کہندے نے کہ نیند تے سولی دے اتے بھی آ جاندی ہے ایسا جدوں پیانک سما ہوئے. میرا کہن تو پاو ہے کہ سدگرو سچے پاتشاہ جی بڑے تھک چکے سن اس کر کے آلس آ گیا نیند آنی شروع ہوئی. परे फाल रे चरणन में बहो पंकज पातन मुक्ता टाल। ग्रंथाकार भाई संतोख सिंह जी लिखते ने इस तों इलावा सतगुरां दे सुंदर चरणां दे उत्ते पैदल चलण दे करके बहुते सारे छाले हो गए सन। कवि जी प्रमाण देंदे ने पंकज पातन मुक्ता टाल। कवि संतोख सिंह जी लिखते ने कि कवलां दियां पंक्तियां उपर मोतियां दी तरह जेड़े सतगुरां दे चरणां दे उत्ते छाले सन वह उभर आए सन। चल बे को सामर्थ ना आगे दुती नींद बहु पायो जोर। कवि जी लिखते ने एक ते शरीर दे विच थकावट दे करके समर्था नहीं सी कि सतगुरु सच्चे पातशाह जी होर ज्यादा अगे चल सकदे, इस तों इलावा नींद ने बहुत ज्यादा जोर भी पाया होया सी। बैठे सतगुर पट बहु मोला सो खोला अंगण ते चोर। सतगुरु सच्चे पातशाह जी ने अपने शरीर दे उत्तों एक कपड़ा लाया है जेड़ा के बहुत वड मुल्ला से। कटका हरट कोप ते खोली वस्त्र लपेट सिराने और। हरट दा जेड़ा खूह सी ओह भी लागे ही सी। कवि संतोख सिंह जी लिखते ने कि हरट दे विच जड़िया टिंडा दी महल पाई हुई सी उन्हां दे विचों सतगुरु सच्चे पातशाह जी ने एक टिंड नू उतारिया, उस नू एक कपड़े दे विच लपेटिया ते सतगुरु सच्चे पातशाह जी ने उस टिंड दा सराहना बना लिया। तारे बिछाए पौड़ गए उपर कमर कसा तिम ही रण लोर। टिंड दा सराहना ला के एक होर कपड़ा थले विछा के ते सतगुरु गोबिंद सिंह सच्चे पातशाह जी उत्थे विराजमान हो गए, उत्थे लेट गए। माछीवाड़े दे विच ओ जड़ी जगह है ओ भी दर्शाई गई है कि जिथे सतगुरु गोबिंद सिंह सच्चे पातशाह जी ने टिंड दा सराहना ला के आराम किया से, उस जगह दे उत्ते सतगुरां दी ओ तस्वीर भी बनी हुई है कि टिंड दा सराहना लाया ते सतगुरु गोबिंद सिंह जी विराजमान ने। इस जगह दे उत्ते ग्रंथाकार भाई संतोख सिंह जी जिक्र कर रहे ने कि तरे बिछाए पौड़ गए ऊपर कमर कसा तिम ही रण लोर। पर सतगुरु गोबिंद सिंह सच्चे पातशाह जी ने अपने कमर कसे नू नहीं उतारिया क्योंकि कमर कसे दे विच सतगुरु सच्चे पातशाह जी ने बहुत तरह तरह के हथियारां नू धारण किया सी, तलवार भी पाई हुई सी, खंजर भी कमर कसे दे विच रखिया सी, इस करके सतगुरां ने कमर कसा नहीं लाया। शमत विशाल विशाल सुयाल से अमल विशाल अर्क को आए। बहुत ही ज्यादा थकावट सी, इस तों इलावा जड़ा नींद दा जोर सी ओह भी बहुत ज्यादा पिया होया सी। तीजे पासे अक दा दुध पीता सी ओहदा भी बहुत ज्यादा अमल सी, तिन्ने चीजां इकट्ठियां हो गईयां सन। क्यों ही चलै पवन पुरवाई लोचन मुंद्रत कमल के पाए। इस तों इलावा कवि संतोख सिंह जी लिखते ने कि पुरे दी जिहड़ी सुंदर हवा है ओह वग रही सी, सतगुरु गोबिंद सिंह सच्चे पातशाह जी लेटे सन आराम करन दे वास्ते ते सतगुरां दे कमल वर्गे नेत्र बंद हो गए, पाव के सतगुरु सच्चे पातशाह जी विराज गए। पए नींद बस कर आराम तब तारियो को वांड हाथ अगवाए। नींद दे वस्ते विच हो गए ने, पाव के सतगुरु जी विराज गए ने, पर कवि संतोख सिंह जी लिखते ने कि जेड़ा सतगुरां दा तनिश सी उन्नू सतगुरां ने अपने हाथ दे विच ही फड़ के रखिया क्योंकि सतगुरु जी जानदे सन अचानक जदों किसे वैरी ने हमला कीता अचानक ही सानू अपने हथियार चलाउणे पैणगे, इसे करके ना ते सतगुरां ने अपने कमर कसे नू खोलिया कि हथियार विच ही टिके रहण ते ना ही अपने हथ दे विचों तनिश नू छड्डिया। त्यार तमाचे करे तारे कट पारे निखांग अंग संग लाए। सतगुरां ने तमाचे भी तैयार करके रखे हुए सन। कवि संतोख सिंह जी लिखते ने कि पत्था भी सतगुरां ने तीरां दे नाल पूरा भरपूर किया होया सी क्योंकि सतगुरु जी जानते सन कि किसे भी वेले लड़ना पै सकदा। राम चांद जिम ਸਭ ਕੁਛ ਤਜ ਕਰ ਗਜ ਕੋਰੇ ਸਿਵਕਾਦਿਕ ਜਾਨ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਇੱਕ ਪ੍ਰਮਾਣ ਦਿੰਦੇ ਨੇ ਕਿ ਜਿਸ ਤਰ੍ਹਾਂ ਭਗਵਾਨ ਰਾਮ ਚੰਦਰ ਜੀ ਸਾਰਾ ਕੁਝ ਛੱਡ ਛਡਾ ਕੇ ਪਾਲਕੀਆਂ ਨੂੰ, ਘੋੜਿਆਂ ਨੂੰ ਤੇ ਸੇਵਕਾਂ ਨੂੰ ਇੱਕ ਜਗ੍ਹਾ ਦੇ ਉੱਤੇ ਜੰਗਲ ਦੇ ਵਿੱਚ ਜਾ ਰਹੇ ਸਨ। ਸਹਿਤ ਸਖਾਯਰ ਸਰਬ ਬਾਹਨੀ ਕੰਚਨ ਕੇ ਮੰਦਰ ਸ਼ੁਭ ਥਾਨ, ਪਾਵ ਕੇ ਸਾਰਿਆਂ ਸੁਹਿਰਦ ਸਖਾ ਨੂੰ ਸੰਬੰਧੀਆਂ ਨੂੰ ਤੇ ਸਾਰੇ ਕੰਚਨਾਂ ਦੇ ਸੋਨੇ ਦਿਆਂ ਮੰਦਰਾਂ ਨੂੰ ਛੱਡ ਕੇ ਭਗਵਾਨ ਰਾਮ ਚੰਦਰ ਜੀ ਨਿਕਲੇ ਸਨ। ਹੇਮ ਪ੍ਰਿਆ ਕਸੋ ਆਸ ਤਰਨ ਮ੍ਰਿਦ ਦੁਗਧ ਫੇਨ ਕੇ ਸ਼ਵੇਤ ਸਮਾਨ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੋਨੇ ਦੇ ਪਲਗ ਸੁੰਦਰ ਜਿਹੜੇ ਵਿਛਾਉਣੇ ਨੇ ਉਹਨਾਂ ਸਾਰਿਆਂ ਨੂੰ ਛੱਡਿਆ ਸੀ, ਦੁੱਧ ਦੀ ਝੱਗ ਵਰਗੇ ਜਿਹੜੇ ਚਿੱਟੇ ਵਿਛਾਉਣੇ ਸਨ। ਬਨ ਮੈਂ ਇਕਾਂਕੀ ਪਰ ਸੁਪਤੇ ਲਖੀਅਤ ਤਥਾ ਗੁਰੂ ਭਗਵਾਨ, ਪਾਵ ਕੇ ਭਗਵਾਨ ਰਾਮ ਚੰਦਰ ਜੀ ਵੀ ਕਿਸੇ ਵੇਲੇ ਇਸੇ ਤਰੀਕੇ ਦੇ ਨਾਲ ਬਨ ਦੇ ਵਿੱਚ ਜੰਗਲ ਦੇ ਵਿੱਚ ਵਿਰਾਜੇ ਸਨ, ਸੁੱਤੇ ਸਨ ਇਸੇ ਤਰੀਕੇ ਦੇ ਨਾਲ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਅੱਜ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਵੀ ਭਗਵਾਨ ਉਸ ਉਜਾੜ ਦੇ ਵਿੱਚ ਜੰਗਲ ਦੇ ਵਿੱਚ ਟਿੰਡ ਦਾ ਸਰਾਣਾ ਲਾ ਕੇ ਵਿਰਾਜੇ। ਸਾਵਧਾਨ ਰਹਿ ਸੁਪਾਟ ਚਹੁ ਦਿਸ਼ ਰੱਖਿਆ ਕਰੇ ਜਾਮਨੀ ਮਾਹੇ। ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤੋਂ ਪਹਿਲਾਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਜਦੋਂ ਵੀ ਕਦੇ ਵਿਰਾਜਿਆ ਕਰਦੇ ਸਨ ਤੇ ਸਾਵਧਾਨਤਾ ਦੇ ਨਾਲ ਕਰੀਬ 20-25 ਜਿਹੜੇ ਸਿੰਘ ਨੇ ਉਹ ਪਹਿਰੇਦਾਰ ਸਤਿਗੁਰਾਂ ਦੇ ਦੁਆਲੇ ਖਲੋਤੇ ਰਹਿੰਦੇ ਸਨ। ਬਾਰ ਬਾਰ ਕਈ ਜਗ੍ਹਾ ਦੇ ਉੱਤੇ ਕਵੀ ਸੰਤੋਖ ਸਿੰਘ ਜੀ ਨੇ ਜ਼ਿਕਰ ਕੀਤਾ ਹੈ ਕਿ ਜਦੋਂ ਸਤਿਗੁਰੂ ਗੋਬਿੰਦ ਸਿੰਘ ਜੀ ਵਿਰਾਜਦੇ ਸਨ ਕਮ ਸੇ ਕਮ 25 ਸਿੰਘ ਪਹਿਰੇ ਤੇ ਹੁੰਦੇ ਸਨ, ਪਰ ਅੱਜ ਉਹ ਸਮਾਂ ਨਹੀਂ।
ਤਨੇ ਬਿਤਾਨ ਜ਼ਰੀ ਤੇ ਗਚ ਪਚ ਬਰਨ ਬਰਨ ਕੇ ਫਰਸ਼ਨ ਮਾਹੇ।
ਸਤਿਗੁਰੂ ਜੀ ਜਿੱਥੇ ਵਿਰਾਜਦੇ ਸਨ ਉਥੇ ਬਹੁਤ ਸੁੰਦਰ ਚੰਦੋਏ ਤਾਣੇ ਜਾਂਦੇ ਸਨ। ਜ਼ਰੀ ਦੇ ਇਸ ਤੋਂ ਇਲਾਵਾ ਮਖਮਲੀ ਜਿਹੜੀ ਸੇਜਾ ਹੈ ਉਹ ਸਤਿਗੁਰਾਂ ਦੇ ਵਿਰਾਜਣ ਦੇ ਵਾਸਤੇ ਵਿਛਾਈ ਜਾਂਦੀ ਸੀ।
ਦਾਸ ਹਜ਼ਾਰੋਂ ਸੇਵਾ ਠਾਨ ਰਾਗ ਸ਼ਬਦ ਤੇ ਜਾਗਰਣ ਜਾਹੇ।
ਹਜ਼ਾਰਾਂ ਜਿਹੜੇ ਦਾਸ ਨੇ ਉਹ ਸੇਵਾ ਦੇ ਵਿੱਚ ਹਾਜ਼ਰ ਰਹਿੰਦੇ ਸਨ, ਗੁਰਬਾਣੀ ਤੇ ਰਾਗ ਦੀਆਂ ਸੁੰਦਰ ਧੁਨੀਆਂ ਨੂੰ ਸ਼ਬਦਾਂ ਨੂੰ ਸੁਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਾਗਦੇ ਸਨ।
ਬਿਨ ਬਿਛਾਵਣੇ ਭੂਮ ਸੇਜ ਅਬ ਫਿਰੇ ਗੁਰੂ ਅਚਰਜ ਬਹੁ ਆਹੇ।
ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਅੱਜ ਬਗੈਰ ਕਿਸੇ ਸੁੰਦਰ ਵਿਛਾਉਣੇ ਤੋਂ ਭੂਮੀ ਦੀ ਸੇਜਾ ਦੇ ਉੱਤੇ ਹੀ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਵਿਰਾਜੇ ਹੋਏ ਨੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਹ ਬਹੁਤ ਅਸਚਰਜ ਦੀ ਗੱਲ ਹੈ ਕਿ ਪਰਮੇਸ਼ਰ ਨੇ ਕੈਸੀ ਕੁਦਰਤ ਕੀਤੀ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਅੱਜ ਇਸ ਤਰੀਕੇ ਦੇ ਨਾਲ ਵਿਰਾਜੇ ਨੇ।
ਮੁੱਢੋ ਜੰਮਦੇ ਖੁਸ਼ੀਆਂ ਵਿੱਚ ਪਲੇ ਇਹ ਮੁਸ਼ਕਲਾਂ ਕਦ ਸਹਾਰੀਆਂ ਸਨ, ਸਦਾ ਰਹੇ ਸਵਰਗ ਦੇ ਸੁਖ ਬਣੇ ਕਾਨੂੰ ਵੇਖੀਆਂ ਇਸ ਤਰ੍ਹਾਂ ਚਾੜੀਆਂ ਸਨ, ਅੱਗੇ ਪਿੱਛੇ ਨੌਕਰ ਸਦਾ ਰਹੇ ਖਲੇ ਸੇਵਾ ਕਰਦੇ ਨਿਤ ਹੀ ਪਾਰੀਆਂ ਸਨ, ਦਲ ਸ਼ਿੰਗਾਰ ਜਹੇ ਸੈਂਕੜੇ ਖੜੇ ਘੋੜੇ ਖੁਸ਼ੀ ਨਾਲ ਕਰਦੇ ਅਸਵਾਰੀਆਂ ਸਨ, ਨਹੀਂ ਪਾਲਕਾਂ ਪੀਣ ਸਾਇਤੇ ਰਥਾਂ ਹਾਥੀ ਝੂਲਦੇ ਸਣੇ ਅੰਬਾਰੀਆਂ ਸਨ, ਨੰਗਾ ਪੈਰ ਨਾ ਧਰਤ ਤੇ ਕਦੇ ਧਰਿਆ ਸੇਜਾਂ ਸਾਉਣ ਨੂੰ ਮਖਮਲੀ ਪਾਰੀਆਂ ਸਨ, ਬੱਤੀ ਨੇਮਤਾਂ ਖਾਣ ਨੂੰ ਤਿਆਰ ਸਦਾ ਸੇਵਾ ਕਰਦੀਆਂ ਸੰਗਤਾਂ ਸਾਰੀਆਂ ਸਨ, ਪਈ ਨਾਮ ਤੋਂ ਕੰਬਦੀ ਬਾਦਸ਼ਾਹੀ ਬਲ ਸ਼ਕਤ ਦੀਆਂ ਤੁਮਾਂ ਜ਼ਾਰੀਆਂ ਸਨ, ਅੱਜ ਉਹ ਸਤਿਗੁਰੂ ਜੀ ਪੈਰ ਨੰਗੇ ਲਗ ਕੰਡਿਆਂ ਤਲੀਆਂ ਪਾੜੀਆਂ ਸਨ, ਭੁੱਖੇ ਸੌ ਗਏ ਪੁੰਜੇ ਕਰਤਾਰ ਸਿੰਘਾ ਰੱਬਾ ਤੇਰੀਆਂ ਕੁਦਰਤਾਂ ਨਿਆਰੀਆਂ ਸਨ।
ਰੱਬਾ ਤੇਰੀਆਂ ਕੁਦਰਤਾਂ ਤੇਰੀਆਂ ਖੇਡਾਂ ਬਣੀਆਂ ਵਿਲੱਖਣ ਨੇ। ਜਿਹੜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਅਸਵਾਰੀ ਦੇ ਵਾਸਤੇ ਹਜ਼ਾਰਾਂ ਘੋੜੇ ਰਹਿੰਦੇ ਸਨ, ਅੱਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਭੁੰਜੇ ਹੀ ਸੁੱਤੇ ਹੋਏ ਨੇ। ਰੱਬਾ ਤੇਰੀਆਂ ਕੁਦਰਤਾਂ ਬੜੀਆਂ ਨਿਆਰੀਆਂ ਨੇ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਆਪਣੇ ਪਾਵਨ ਪਵਿੱਤਰ ਉਪਦੇਸ਼ ਦੇ ਵਿੱਚ ਜਦੋਂ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਇਤਿਹਾਸ ਨੂੰ ਸੁਣਾਉਂਦੇ ਨੇ, ਇਹੀ ਕਵਿਤਾ ਜਿਹੜੀ ਕਿ ਮੈਂ ਤੁਹਾਡੇ ਸਨਮੁਖ ਪੜ੍ਹੀ ਹੈ, ਕਵੀ ਕਰਤਾਰ ਸਿੰਘ ਕਲਾਸ ਵਾਲੀ ਦੀ ਲਿਖੀ ਹੋਈ, ਇਸੇ ਕਵਿਤਾ ਦਾ ਹਵਾਲਾ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਆਪਣੇ ਪਾਵਨ ਪਵਿੱਤਰ ਉਪਦੇਸ਼ ਦੇ ਵਿੱਚ ਵੀ ਬਿਆਨ ਕੀਤਾ। ਕੁਝ ਭੁੱਖ ਤੇ ਦੁਆ ਨਿੰਦਰਾ ਸੀ, ਥੱਕੇ ਹੋਏ ਡਾਡੇ ਸੌਂ ਜਾਂਦੇ ਨੇ, ਦਿਨ ਢਲ ਗਿਆ ਉਥੇ ਸੁੱਤਿਆਂ ਨੂੰ ਉੱਠ ਤੀਸਰੇ ਪਹਿਰ ਤਕਾਂਦੇ ਨੇ, ਇਥੋਂ ਹੋਰ ਕਿਤੇ ਲਾਂਬੇ ਹੋ ਰਹੀਏ, ਇਧਰ ਤੁਰਕ ਕਈ ਆਵਦੇ ਜਾਂਦੇ ਨੇ, ਉੱਠ ਜੰਡ ਹੇਠੋਂ ਅਗਾਂ ਟੁਰ ਪਏ ਪਰ ਪੈਰ ਨਾ ਪਾਰ ਉਠਾਂਦੇ ਨੇ, ਛਾਲੇ ਪਏ ਪਰੇ ਨਾਲ ਕੰਡਿਆਂ ਦੇ, ਹੌਲੀ ਹੌਲੀ ਅਗਾਂ ਤਰਾਂਦੇ ਨੇ, ਥੋੜੀ ਦੂਰ ਜਾ ਕੇ ਚੰਗੀ ਬੇਰੀਆਂ ਦੀ ਦੇਖੀ ਉਸ ਥੱਲੇ ਡੇਰਾ ਲਾਂਦੇ ਨੇ, ਭੁੱਖੇ ਪੇਟ ਨੂੰ ਆਸਰਾ ਦੇਣ ਲੱਗੇ ਬੇਰ ਮਲਿਆਂ ਦੇ ਤੋੜ ਕੇ ਖਾਂਦੇ ਨੇ, ਕੱਲੇ ਪੈ ਗਏ ਲੰਮੇ ਕਰਤਾਰ ਸਿੰਘਾ ਪ੍ਰਸੰਨ ਨਾ ਹੌਸਲਾ ਟਾਂਦੇ ਨੇ। ਸਤਿਗੁਰੂ ਜੀ ਇਕੱਲੇ ਹੀ ਬਿਰਾਜੇ ਹੋਏ ਨੇ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਪਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਹੌਸਲਾ ਹੈ ਉਹ ਬਹੁਤ ਹੀ ਜ਼ਿਆਦਾ ਬੁਲੰਦ ਹੈ, ਬੜਾ ਉੱਚਾ। ਤਨ ਤਨ ਗੁਰ ਦੇਵ ਜੂ ਸੁਖ ਦੁਖ ਬ੍ਰਿਤੀ ਸਮਾਨ, ਹਰਖ ਸ਼ੋਕ ਜਾਂ ਕਹਿ ਨਹੀਂ ਰਾਗ ਨਾ ਦੁਸ਼ ਮਹਾਨ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਤਨ ਹਨ ਤਨ ਹਨ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੀ ਦੁੱਖ ਦੇ ਵਿੱਚ ਤੇ ਸੁਖ ਦੇ ਵਿੱਚ ਬ੍ਰਿਤੀ ਕੋ ਸਮਾਨ ਹੀ ਰਹਿੰਦੀ ਹੈ। ਹਰਖ ਸ਼ੋਕ ਜਾਂ ਕਹਿ ਨਹੀਂ ਰਾਗ ਨਾ ਦੈਸ਼ ਮਹਾਨ, ਨਾ ਖੁਸ਼ੀ ਹੈ ਨਾ ਗਮੀ ਹੈ, ਨਾ ਪ੍ਰੇਮ ਹੈ ਨਾ ਦੁਸ਼ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਭਾਵੇਂ ਇੰਨੀਆਂ ਜ਼ਿਆਦੀਆਂ ਤੰਗੀਆਂ ਉਠਾਈਆਂ, ਪਰ ਤਾਂ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਪ੍ਰਸੰਨ ਹੀ ਚਿੱਤ ਰਹੇ, ਕਿਉਂਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਨ੍ਹਾਂ ਹਾਲਤਾਂ ਦੇ ਵਿੱਚ ਹੀ ਆਪਣਾ ਇੱਕ ਗੁਰਬਾਣੀ ਦਾ ਸ਼ਬਦ ਉਚਾਰਨ ਕੀਤਾ ਸੀ। ਸਤਿਗੁਰੂ ਗੋਬਿੰਦ ਸਿੰਘ ਨੇ ਲਿਖਿਆ, ਮਿੱਤਰ ਪਿਆਰੇ ਨੂੰ ਹਾਲ ਫਕੀਰਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦਾ ਓਡਣ, ਨਾਗ ਨਿਵਾਸਾਂ ਦੇ ਰਹਿਣਾ, ਸੂਲ ਸੁਰਾਹੀ ਖੰਜਰ ਪਿਆਲਾ, ਬਿੰਗ ਕਸਾਈਆਂ ਦਾ ਸਹਿਣਾ, ਯਾਰੜੇ ਦਾ ਸਾਨੂੰ ਸੱਥਰ ਚੰਗਾ, ਪੱਠ ਖੇੜਿਆਂ ਦੇ ਰਹਿਣਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਸ਼ਬਦ ਉਚਾਰਿਆ, ਭਾਵ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਮਦਰਸ਼ੀ ਸਨ, ਦੁੱਖ ਦੇ ਵਿੱਚ ਤੇ ਸੁਖ ਦੇ ਵਿੱਚ ਸਮਾਨ ਹੀ ਸਤਿਗੁਰੂ ਜੀ ਰਹਿੰਦੇ ਸਨ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਸੰਤ ਸਿੰਘਰਨ ਤੀਰ ਉਰ ਵੀਰਨ ਵੀਰ ਵਿਸਾਲ। ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਦੂਸਰੇ ਪਾਸੇ ਦੇ ਇਤਿਹਾਸ ਨੂੰ ਬਿਆਨ ਕਰਦੇ ਨੇ ਕਿ ਜਿਸ ਗੜੀ ਦੇ ਵਿੱਚ ਸਤਿਗੁਰੂ ਜੀ ਸੰਤ ਸਿੰਘ ਨੂੰ ਤੇ ਸੰਗਤ ਸਿੰਘ ਨੂੰ ਠਹਿਰਾ ਕੇ ਆਏ ਸੀ, ਉਸ ਪਾਸੇ ਦੇ ਹਾਲ ਨੂੰ ਬਿਆਨ ਕਰਦੇ ਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜਾ ਸਤਿਗੁਰਾਂ ਦਾ ਸਿੰਘ ਸੀ, ਜਿਹਦਾ ਨਾਮ ਸੰਤ ਸਿੰਘ ਸੀ, ਉਹ ਬਹੁਤ ਹੀ ਜ਼ਿਆਦਾ ਧੀਰਜ ਵਾਲਾ ਸੀ ਤੇ ਬਹੁਤ ਵੱਡਾ ਸੂਰਮਾ ਸੀ। ਰਸ ਵੀਰ ਮਨੋ ਮੂਰਤ ਬਣਾਏ, ਭਾਵ ਕੇ ਜਿਹੜਾ ਸੰਤ ਸਿੰਘ ਸੀ ਉਹ ਇਸ ਤਰ੍ਹਾਂ ਦਾ ਸੀ, ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜਿਵੇਂ ਵੀਰਤਾ ਨੇ ਹੀ ਮਾਨੋ ਇੱਕ ਮੂਰਤੀ ਨੂੰ ਇੱਕ ਸਰੂਪ ਨੂੰ ਬਣਾਇਆ ਹੋਵੇ। ਕਰ ਮੈਂ ਕੋ ਦੰਡ ਖਰ ਸਰ ਪ੍ਰਚੰਡ, ਗਹਿ ਕਰਾ ਚੋਲ ਚਹਿਰਣ ਕਮੰਡ। ਉਹਨੇ ਆਪਣੇ ਹੱਥ ਦੇ ਵਿੱਚ ਧਨੁਸ਼ ਨੂੰ ਸਾਂਭਿਆ ਹੋਇਆ, ਤਿੱਖੇ ਪ੍ਰਚੰਡ ਤੀਰਾਂ ਦਾ ਪ੍ਰਹਾਰ ਕਰਦਾ, ਇਸ ਤੋਂ ਇਲਾਵਾ ਜੇਕਰ ਕਦੇ ਲੋੜ ਪੈਂਦੀ ਹੈ ਤੇ ਕਰਾ ਚੋਲ ਦੇ ਨਾਲ ਤਲਵਾਰ ਦੇ ਨਾਲ ਵੀ ਉਹ ਜੰਗ ਲੜਦਾ। ਪੁਣ ਦੂਸਰ ਸੰਗਤ ਸਿੰਘ ਸੰਗ, ਜਿਹ ਕਹਿ ਬੰਗ ਸੀ ਮਤ ਉਹ ਤੰਗ। ਇਸ ਤੋਂ ਇਲਾਵਾ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੰਤ ਸਿੰਘ ਦੇ ਨਾਲ ਉਹਦਾ ਦੂਸਰਾ ਸਾਥੀ ਹੈ ਜਿਹਦਾ ਨਾਮ ਹੈ ਸੰਗਤ ਸਿੰਘ। ਸੰਗਤ ਸਿੰਘ ਤੇ ਸੰਤ ਸਿੰਘ ਇਹ ਦੋਵੇਂ ਹੀ ਜਿਹੜੇ ਸਿੰਘ ਨੇ ਸਤਿਗੁਰਾਂ ਨੇ ਹੁਕਮ ਕਰਕੇ ਗੜੀ ਦੇ ਵਿੱਚ ਟਿਕਾਏ ਹੋਏ ਸਨ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਬੜੀ ਉੱਚੀ ਮਤ ਦੇ ਮਾਲਕ ਨੇ ਤੇ ਵੈਰੀਆਂ ਦੇ ਨਾਲ ਜੰਗ ਲੜ ਰਹੇ। ਗੁਲਕਾਨ ਸੰਗ ਤਨ ਫੋਰ ਫੋਰ ਗਰ ਜੰਤ ਜਥਾ ਕਨ ਕੋਰ ਕੋਰ। ਇਹਨਾਂ ਦੋਵਾਂ ਸੂਰਮਿਆਂ ਨੇ ਵੈਰੀਆਂ ਦੇ ਸਰੀਰਾਂ ਨੂੰ ਬਹੁਤਿਆਂ ਸਾਰਿਆਂ ਨੂੰ ਆਪਣੀਆਂ ਗੋਲੀਆਂ ਦੇ ਨਾਲ ਤੋੜਿਆ। ਇਸ ਤੋਂ ਇਲਾਵਾ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗੱਜ ਗੱਜ ਕੇ ਇਸ ਤਰ੍ਹਾਂ ਲੜੇ ਨੇ ਜਿਵੇਂ ਕਿ ਬੱਦਲ ਗੱਜਦਾ। ਦੋਨੋ ਸੁਬੀਰ ਹੱਥ ਔਰ ਔਰ ਰਣ ਸ਼ਿਵਾ ਪੁਕਾਰਤ ਠੌਰ ਠੌਰ। ਉਸ ਵੇਲੇ ਦੀ ਰਣ ਦੀ ਜੰਗ ਦੀ ਹਾਲਤ ਦਾ ਬਿਆਨ ਕਵੀ ਸੰਤੋਖ ਸਿੰਘ ਜੀ ਨੇ ਦਿੱਤਾ ਕਿ ਦੋਨੇ ਸੂਰਮੇ ਲੜਦੇ ਰਹੇ, ਬਹੁਤਿਆਂ ਸਾਰਿਆਂ ਵੈਰੀਆਂ ਨੂੰ ਮਾਰ ਕੇ ਮੁਕਾਇਆ। ਰਣ ਸ਼ਿਵਾ ਪੁਕਾਰਤ ਠੌਰ ਠੌਰ। ਇਸ ਤੋਂ ਇਲਾਵਾ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਲੋਥਾਂ ਜਿਹੜੀਆਂ ਡਿੱਗੀਆਂ ਹੋਈਆਂ ਨੇ ਉਹਨਾਂ ਲੋਥਾਂ ਨੂੰ ਗਿੱਦੜ ਤੇ ਗਿੱਦੜੀਆਂ ਖਾਂਦੇ ਨੇ ਤੇ ਬੜੀਆਂ ਉੱਚੀ ਉੱਚੀ ਪੁਕਾਰਾਂ ਕਰਦੇ ਨੇ। ਤੁਰ ਕਾਣ ਧੁੰਡ ਗਣ ਤੋਰ ਤੋਰ ਦੇ ਤਰਾਸ ਅਗਰ ਤੇ ਮੋਰ ਮੋਰ। ਤੁਰਕਾਂ ਦੇ ਸਿਰਾਂ ਨੂੰ ਬਹੁਤਿਆਂ ਸਾਰਿਆਂ ਨੂੰ ਤੋੜਿਆ ਤੇ ਡਰ ਦੇ ਕੇ ਉਹਨਾਂ ਨੂੰ ਪਿਛਾਂ ਤੋਂ ਪਿਛਾਂ ਇਹਨਾਂ ਦੋਵਾਂ ਸਿੰਘਾਂ ਨੇ ਕੀਤਾ, ਸੰਤ ਸਿੰਘ ਨੇ ਤੇ ਸੰਗਤ ਸਿੰਘ ਨੇ। ਖਰ ਤੀਰ ਤਰਾਵਰ ਮਾਰ ਮਾਰ ਦਿੜ ਰਹੇ ਦੁਰਗ ਤ੍ਰਿਤ ਧਾਰ ਧਾਰ। ਪਾਵ ਕੇ ਤੀਰਾਂ ਦੀ ਤਲਵਾਰਾਂ ਦੀ ਮਾਰ ਮਾਰ ਕੇ ਵੈਰੀਆਂ ਨੂੰ ਪਿਛਾਂ ਰੱਖਿਆ, ਦ੍ਰਿੜਤਾ ਦੇ ਨਾਲ ਆਪਣੀ ਗੜੀ ਚਮਕਾਉਣ ਦੇ ਵਿੱਚ ਇਹ ਦੋਵੇਂ ਸਿੰਘ ਟਿਕੇ ਰਹੇ। ਇਮ ਨਿਸਾਬਤੀ ਤਨ ਤਾਨ ਤਾਨ ਤਜ ਤੁਪਕ ਤੜਾ ਕੇ ਠਾਨ ਠਾਨ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸੇ ਤਰੀਕੇ ਦੇ ਨਾਲ ਸਾਰੀ ਦੀ ਸਾਰੀ ਰਾਤ ਬਤੀਤ ਹੋਈ ਹੈ। ਤਨਸ਼ਾਂ ਨੂੰ ਤਾਣ ਤਾਣ ਕੇ ਇਹਨਾਂ ਨੇ ਬੜੇ ਤੀਰ ਚਲਾਏ। ਇਸ ਤੋਂ ਇਲਾਵਾ ਜਿਹੜੀਆਂ ਬੰਦੂਕਾਂ ਦੇ ਤੜਾਕੇ ਸਨ ਉਹ ਵੀ ਲਗਾਤਾਰ ਹੁੰਦੇ ਨੇ। ਮ੍ਰਿਤ ਲਾਖੋ ਯੋਧਾ ਹੇਰ ਹੇਰ ਸੁਣ ਪ੍ਰੇਤ ਨਾਦ ਰਹਿ ਟੇਰ ਟੇਰ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਲੱਖਾਂ ਯੋਧਿਆਂ ਦੀ ਮੌਤ ਦੇ ਉੱਤੇ ਜਿਹੜੇ ਭੂਤ ਤੇ ਪ੍ਰੇਤ ਨੇ ਉਹ ਵੀ ਆਣ ਕੇ ਮੰਡਰਾਉਂਦੇ ਨੇ। ਜੰਬਕ ਪਕਾਰ ਗਨ ਕੂਕ ਕੂਕ ਗੜ ਨਿਕਟ ਛਤਰ ਬਹੁ ਟੂਕ ਟੂਕ। ਜਿਹੜੇ ਗਿੱਦੜ ਨੇ ਔਰ ਇਸ ਤੋਂ ਇਲਾਵਾ ਜਿਹੜੇ ਹੋਰ ਮਾਸ ਖੋਰੇ ਜਾਨਵਰ ਨੇ ਉਹ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਾਸ ਨੂੰ ਨੋਚ ਨੋਚ ਕੇ ਖਾ ਰਹੇ ਨੇ। ਪੁਨ ਸਾਰ ਪਈ ਅਰ ਜਾਨ ਜਾਨ ਤਜ ਤਰਾਸ ਟੁਕੇ ਗਨ ਆਨ ਆਨ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਅਗਲੀ ਸਵੇਰ ਹੋਈ ਹੈ ਤੇ ਜਿਹੜੇ ਵੈਰੀ ਨੇ ਉਹਨਾਂ ਨੇ ਜਾਣ ਲਿਆ ਅੰਦਰ ਬਹੁਤੇ ਸਿੰਘ ਨਹੀਂ ਹਨ, ਕੁਝ ਥੋੜੇ ਹੀ ਸਿੰਘ ਨੇ ਗੁਰੂ ਦੇ ਸਮੇਤ। ਪਰ ਉਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਸਤਿਗੁਰੂ ਜੀ ਰਾਤੋ ਰਾਤ ਨਿਕਲ ਗਏ ਸਨ। ਕਰ ਕਰਾ ਚੋਲ ਗਹ ਦੌਰ ਦੌਰ ਚਹੂ ਔਰ ਰੌਰ ਪਾ ਠੌਰ ਠੌਰ। ਉਹਨਾਂ ਨੇ ਕਰਾ ਚੋਲਾਂ ਨੂੰ ਪਾਵ ਕੇ ਤਲਵਾਰਾਂ ਨੂੰ ਫੜਿਆ, ਦੌੜ ਦੌੜ ਕੇ ਉਹ ਗੜੀ ਦੇ ਅੰਦਰ ਵੜਨ ਦਾ ਯਤਨ ਕਰਦੇ ਨੇ। ਪੀਤਣ ਲਗੇ ਸਭ ਆਏ ਆਏ ਕਿਨ ਚੜਨ ਚਾਹੋ ਕਰ ਪਾਰ ਪਾਏ। ਗੜੀ ਦੀਆਂ ਜਿਹਨੇ ਕੰਧਾਂ ਸਨ ਪਾਵ ਕੇ ਉਹਨਾਂ ਕੰਧਾਂ ਦੇ ਉੱਤੇ ਇਹਨਾਂ ਨੇ ਚੜਨਾ ਸ਼ੁਰੂ ਕੀਤਾ ਹੈ, ਹੱਥਾਂ ਨੂੰ ਤੇ ਪੈਰਾਂ ਨੂੰ ਜਮਾ ਜਮਾ ਕੇ। ਪਿਖ ਤੁਰਕ ਮਾਰੇ ਗਨ ਧਾਏ ਧਾਏ ਜੁਗ ਸਿੰਘ ਅਨਕ ਕੋ ਕਾਏ ਕਾਏ। ਪਾਵ ਕੇ ਬਹੁਤੇ ਸਾਰੇ ਤੁਰਕਾਂ ਦਾ ਨਾਸ ਕੀਤਾ ਇਹਨਾਂ ਦੋਵਾਂ ਹੀ ਸਿੰਘਾਂ ਨੇ, ਅਨੇਕਾਂ ਜ਼ਖਮ ਲਾ ਲਾ ਕੇ। ਥੁਰ ਗਏ ਸਕਲ ਨਹੀਂ ਤੀਰ ਤੀਰ ਨਿਸ ਤਜੇ ਬੇਦ ਤਨ ਬੀਰ ਬੀਰ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਆਖਿਰਕਾਰ ਇਹਨਾਂ ਦੋਵਾਂ ਸਿੰਘਾਂ ਦੇ ਕੋਲੋਂ ਤੀਰ ਮੁੱਕ ਗਏ ਨੇ, ਕੋਈ ਵੀ ਤੀਰ ਚਲਾਉਣ ਦੇ ਵਾਸਤੇ ਬਾਕੀ ਨਾ ਰਿਹਾ। ਤਬ ਖੈਂਚੇ ਮਿਆਣ ਕਿਰਪਾਨ ਪਾਣ ਮੁਖ ਧਾਰਨ ਸ਼ੇਰ ਸਮਾਨ ਮਾਣ। ਤੇ ਜਦੋਂ ਤੀਰ ਮੁੱਕ ਗਏ ਫਿਰ ਦੋਵਾਂ ਸਿੰਘਾਂ ਨੇ ਤਲਵਾਰਾਂ ਮਿਆਨਾਂ ਦੇ ਵਿੱਚੋਂ ਕੱਢੀਆਂ ਨੇ ਤੇ ਇਹਨਾਂ ਦਾ ਜਿਹੜਾ ਚਿਹਰਾ ਹੈ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਭਿਆਨਕ ਸ਼ੇਰ ਦੀ ਤਰ੍ਹਾਂ ਲੱਗਦਾ ਹੈ। ਪਿਖ ਅੰਤ ਬਿਲੋਚਣ ਲਾਲ ਲਾਲ ਗਣ ਅਰਨ ਲਖੇ ਤਿਸ ਕਾਲ ਕਾਲ। ਇਹਨਾਂ ਇਹਨਾਂ ਦੇ ਨੇਤਰ ਵੀ ਤੇ ਚਿਹਰਾ ਵੀ ਗੁੱਸੇ ਦੇ ਨਾਲ ਲਾਲ ਹੋ ਗਿਆ। ਜਿਹੜੇ ਵੈਰੀ ਨੇ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਜਦੋਂ ਇਹਨਾਂ ਦੇ ਵੱਲ ਤੱਕਦੇ ਨੇ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਮੌਤ ਆਈ। ਚੜ ਪੀਤ ਹੱਥ ਕੋ ਪਾਏ ਪਾਏ ਤਬ ਹਲਾ ਹੂਲ ਮੁਖ ਗਾਏ। ਆਖਿਰਕਾਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗੜੀ ਦੇ ਉੱਤੋਂ ਦੀ ਟੱਪਣ ਦੇ ਵਾਸਤੇ ਇਹ ਬਿਲਕੁਲ ਪੂਰੇ ਉਤਰੇ ਨੇ, ਭਾਵ ਕੇ ਵੈਰੀਆਂ ਨੇ ਗੜੀ ਦੇ ਵਿੱਚ ਪ੍ਰਵੇਸ਼ ਕਰ ਦਿੱਤਾ। ਸਭ ਹੁਣ ਧਾਸ ਕੋ ਤਿਆਗ ਤਿਆਗ ਜੁਗ ਸਿੰਘ ਖੜਨ ਤੇ ਝਾਗ ਝਾਗ। ਜਦੋਂ ਗੜੀ ਦੇ ਅੰਦਰ ਵੈਰੀਆਂ ਨੇ ਪ੍ਰਵੇਸ਼ ਕੀਤਾ ਕੀ ਦੇਖਿਆ ਕਿ ਸਿਰਫ ਦੋ ਹੀ ਸਿੰਘ ਨੇ ਜਿਹੜੇ ਲੜਾਈ ਕਰ ਰਹੇ ਨੇ। ਹੁਣ ਤੁਰਕਾਂ ਨੂੰ ਇਸ ਗੱਲ ਦਾ ਨਹੀਂ ਸੀ ਪਤਾ ਕਿ ਇਹਨਾਂ ਦੋਵਾਂ ਦੇ ਵਿੱਚੋਂ ਗੁਰੂ ਕਿਹੜਾ ਹੈ, ਪਰ ਉਹ ਸਮਝਦੇ ਨੇ ਇਹਨਾਂ ਦੇ ਵਿੱਚੋਂ ਇੱਕ ਗੁਰੂ ਹੈ, ਇਹਦਾ ਇੱਕ ਕੋਈ ਸਾਥੀ ਹੋਵੇਗਾ। ਕਿਉਂਕਿ ਪਿੱਛੇ ਇਸ ਗੱਲ ਦਾ ਵੀ ਜ਼ਿਕਰ ਆਇਆ ਕਿ ਸੰਤ ਸਿੰਘ ਦੀ ਜਿਹੜੀ ਸ਼ਕਲ ਹੈ ਖੂਬ ਉਹ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਮੇਲ ਖਾਂਦੀ ਸੀ। ਜਦੋਂ ਦੋ ਹੀ ਲੜਨ ਵਾਲੇ ਦੇਖੇ ਤੇ ਇਹਨਾਂ ਦਾ ਉਤਸ਼ਾਹ ਜਿਹੜਾ ਵੈਰੀਆਂ ਦਾ ਸੀ ਹੋਰ ਵੀ ਜ਼ਿਆਦਾ ਵੱਧ ਗਿਆ। ਕੰਨ ਘਾਵ ਦੇਹ ਕੋ ਲਾਗ ਲਾਗ ਬਹਿ ਚੱਲਿਓ ਰਖਤ ਪਟ ਪਾਗ ਪਾਗ। ਫਿਰ ਵੈਰੀਆਂ ਨੇ ਜ਼ੋਰਦਾਰ ਘੇਰ ਕੇ ਇਹਨਾਂ ਦੋਵਾਂ ਦੇ ਉੱਤੇ ਹੱਲਾ ਕੀਤਾ, ਹਜ਼ਾਰਾਂ ਜ਼ਖਮ ਸਰੀਰਾਂ ਦੇ ਉੱਤੇ ਲਾ ਦਿੱਤੇ ਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜ਼ਖਮਾਂ ਦੇ ਵਿੱਚੋਂ ਖੂਨ ਬਹੁਤ ਸਾਰਾ ਚੋਇਆ। ਗਰ ਜੰਤ ਤਉ ਤਵ ਦੌਰ ਦੌਰ ਕਾਵਣ ਅਨੇਕ ਤਵ ਠੌਰ ਠੌਰ। ਤਾਂ ਵੀ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਸੰਤ ਸਿੰਘ ਤੇ ਸੰਗਤ ਸਿੰਘ ਗੱਜਦੇ ਰਹਿਣੇ ਸ਼ੇਰਾਂ ਦੀ ਤਰ੍ਹਾਂ, ਅਨੇਕਾਂ ਭਾਵੇਂ ਜ਼ਖਮ ਲੱਗ ਚੁੱਕੇ ਸਨ ਤਾਂ ਵੀ ਉਹਨਾਂ ਨੇ ਲੜਨਾ ਜਾਰੀ ਰੱਖਿਆ। ਅਸ ਝਾਰਤ ਬਖਤੇ ਮਾਰ ਮਾਰ ਪਵਗੰਤ ਸ਼ਬਦ ਤੇ ਤਾਰ ਤਾਰ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਤਲਵਾਰਾਂ ਦਾ ਵਾਰ ਕਰਦੇ ਨੇ ਤੇ ਮੂੰਹ ਦੇ ਵਿੱਚੋਂ ਮਾਰ ਲੋ ਦੀਆਂ ਆਵਾਜ਼ਾਂ ਕਰਦੇ ਨੇ। ਪਵਗੰਤ ਸ਼ਬਦ ਤੇ ਤਾਰ ਤਾਰ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਤਾੜ ਤਾੜ ਕੇ ਭੌਂਕਦੇ ਹਨ। ਤੁਰ ਕਾਣ ਧੂਮ ਕੋ ਕਾਟ ਕਾਟ ਮ੍ਰਿਤ ਪੇਸ਼ ਮਾਰ ਕੀਏ ਫਾਟ ਫਾਟ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤੇ ਸਾਰੇ ਤੁਰਕਾਂ ਦਾ ਕੱਟ ਕੱਟ ਕੇ ਇਹਨਾਂ ਦੋਵਾਂ ਸਿੰਘਾਂ ਨੇ ਵਿਨਾਸ਼ ਕੀਤਾ, ਇਸ ਤੋਂ ਇਲਾਵਾ ਬਹੁਤੇ ਸਾਰੇ ਸ਼ੁਮਾਰਾਂ ਨੂੰ ਜ਼ਖਮੀ ਕੀਤਾ। ਰਿਪਿਆ ਸੈ ਕਰੇ ਘੇਰ ਘੇਰ ਜਿਮ ਚੰਦਰ ਪਰਵਾਰ ਹੇਰ ਹੇਰ। ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਹਜ਼ਾਰਾਂ ਸੈਂਕੜੇ ਵੈਰੀਆਂ ਨੇ ਇਹਨਾਂ ਦੋਵਾਂ ਸਿੰਘਾਂ ਨੂੰ ਘੇਰਾ ਪਾਇਆ, ਇਸ ਤਰ੍ਹਾਂ ਘੇਰਾ ਪਾਇਆ ਕਿ ਜਿਵੇਂ ਚੰਦਰਮਾ ਨੂੰ ਬਹੁਤੇ ਸਾਰੇ ਤਾਰੇ ਘੇਰ ਕੇ ਰੱਖਦੇ ਨੇ। ਨਿਜ ਚਰਨ ਅਗਰ ਕੋ ਡਾਰ ਡਾਰ ਬਲ ਰਹਿਓ ਜਬੈ ਲਗ ਮਾਰ ਮਾਰ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੋਵਾਂ ਸਿੰਘਾਂ ਨੇ ਆਪਣੇ ਪੈਰਾਂ ਨੂੰ ਅੱਗੇ ਤੋਂ ਅੱਗੇ ਹੀ ਕੀਤਾ, ਜਿੰਨਾ ਚਿਰ ਬਲ ਰਿਹਾ ਉਹਨਾਂ ਚਿਰ ਮਾਰ ਮਾਰ ਹੀ ਕਰਦੇ ਰਹੇ। ਪੁਨ ਖੜਗ ਸੈ ਕਰੇ ਕਾਡ ਕਾਡ ਜੁਗ ਸਿੰਘ ਵੀਰ ਤਨ ਬਾਡ ਬਾਡ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੈਂਕੜੇ ਤਲਵਾਰਾਂ ਦਾ ਪ੍ਰਹਾਰ ਕੀਤਾ ਗਿਆ, ਇਹਨਾਂ ਸੂਰਮਿਆਂ ਨੂੰ ਡੇਗ ਦਿੱਤਾ ਗਿਆ। ਤਬ ਗੇਰੇ ਧਰਨ ਯਾਰੀ ਗੇਰ ਗੇਰ ਸਭ ਖੜਗ ਪ੍ਰਹਾਰਾਂ ਹੇਰ ਹੇਰ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਤਲਵਾਰਾਂ ਬਹੁਤੀਆਂ ਸਾਰੀਆਂ ਦਾ ਵਾਰ ਕਰਕੇ ਇਹਨਾਂ ਦੋਵਾਂ ਸਿੰਘਾਂ ਨੂੰ ਡੇਗ ਦਿੱਤਾ ਗਿਆ। ਇਹ ਗੁਰੂ ਆਪਰਣ ਠਾਣ ਠਾਣ ਲਸ਼ਕਰ ਹਤਿਓ ਤਨ ਤਾਣ ਤਾਣ। ਜਦੋਂ ਮਾਰ ਕੇ ਦੋਵਾਂ ਨੂੰ ਡੇਗ ਦਿੱਤਾ ਤੇ ਜਿਹੜੇ ਸੈਨਿਕਾਂ ਨੇ ਮਾਰਿਆ ਉਹ ਇੱਕ ਦੂਜੇ ਨੂੰ ਕਹਿੰਦੇ ਨੇ ਕਿ ਦੇਖੋ ਰਣ ਦਾ ਵੱਡਾ ਜਿਹੜਾ ਥੰਮ ਸੀ ਗੁਰੂ, ਅੱਜ ਅਸੀਂ ਉਸ ਗੁਰੂ ਨੂੰ ਮਾਰ ਦਿੱਤਾ, ਲਸ਼ਕਰ ਜਿਨ੍ਹੇ ਸਾਡਾ ਬਹੁਤਾ ਸਾਰਾ ਵਿਨਾਸ਼ ਕੀਤਾ। ਤਬ ਖਵਾਜ ਮਰਦ ਚਿਤ ਚਾਏ ਚਾਏ ਸੁਣ ਗਯੋ ਕੋਟ ਮੈਂ ਤਾਏ ਤਾਏ। ਅੰਦਰੋਂ ਸੈਨਿਕਾਂ ਨੇ ਖਬਰ ਭੇਜੀ ਹੈ ਕਿ ਗੁਰੂ ਨੂੰ ਤੇ ਗੁਰੂ ਦੇ ਸਾਥੀ ਨੂੰ ਮਾਰ ਦਿੱਤਾ, ਦੋ ਹੀ ਸਿਰਫ ਜਿਉਂਦੇ ਰਹਿੰਦੇ ਸਨ, ਜਿਹੜਾ ਖਵਾਜਾ ਮਰਦੂਦ ਹੈ ਉਹ ਚਿੱਤ ਦੇ ਚਾਅ ਦੇ ਨਾਲ ਕਿਲੇ ਦੇ ਅੰਦਰ ਦਾਖਲ ਹੋਇਆ। ਉਮਰਾਵ ਹਤਿਓ ਗੁਰ ਜਾਨ ਜਾਨ ਪਹੁੰਚੇ ਸਮੀਪ ਮੁੱਦ ਠਾਣ ਠਾਣ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿੰਨੇ ਵੀ ਉਮਰਾਵ ਨੇ, ਜਿੰਨੇ ਵੀ ਤੁਰਕਾਂ ਦੇ ਜਰਨੈਲ ਨੇ, ਉਹ ਇਹ ਸਮਝਦੇ ਨੇ ਕਿ ਗੁਰੂ ਨੂੰ ਰਣ ਭੂਮੀ ਦੇ ਵਿੱਚ ਇਸ ਗੜੀ ਦੇ ਵਿੱਚ ਆਣ ਕੇ ਅਸੀਂ ਮਾਰ ਦਿੱਤਾ। ਸੁੰਦਰ ਸਰੂਪ ਮੁਖ ਹੇਰ ਹੇਰ ਮਿਲ ਗਏ ਹਜ਼ਾਰ ਤਹ ਘੇਰ ਘੇਰ ਭਾਵ ਕੇ ਸੁੰਦਰ ਸਰੂਪ ਨੂੰ ਦੇਖਣ ਦੇ ਵਾਸਤੇ ਜੋ ਕਿ ਸੰਤ ਸਿੰਘ ਦਾ ਹੈ ਹਜ਼ਾਰਾਂ ਘੇਰ ਕੇ ਉੱਥੇ ਖਲੋ ਗਏ। ਮਰ ਦੂਧ ਖਵਾਜ ਰਸ ਧਾਰ ਧਾਰ ਸਭ ਸੋ ਪੁਕਾਰ ਕਹਿ ਬਾਰ ਬਾਰ। ਜਿਹੜਾ ਖਵਾਜਾ ਮਰਦੂਦ ਹੈ ਉਹ ਵੀ ਦੇਖਣ ਦੇ ਵਾਸਤੇ ਉਸ ਜਗ੍ਹਾ ਦੇ ਉੱਤੇ ਗਿਆ। ਉਹਨੇ ਜਾ ਕੇ ਜਦੋਂ ਦੇਖਿਆ ਤੇ ਸੰਤ ਸਿੰਘ ਦਾ ਚਿਹਰਾ ਉਹਨੂੰ ਸਤਿਗੁਰੂ ਗੋਬਿੰਦ ਸਿੰਘ ਜੀ ਦਾ ਹੀ ਮਾਲੂਮ ਹੋਇਆ। ਇਹ ਨਹੀਂ ਸੀ ਕਿ ਕਦੇ ਖਵਾਜੇ ਮਰਦੂਦ ਨੇ ਸਤਿਗੁਰਾਂ ਨੂੰ ਨਹੀਂ ਸੀ ਦੇਖਿਆ, ਸਤਿਗੁਰਾਂ ਨੂੰ ਦੇਖਿਆ ਹੋਇਆ ਸੀ, ਪਰ ਇਸ ਵੇਲੇ ਜਿਹੜੀ ਹਾਲਤ ਦੇ ਨਾਲ ਸੰਤ ਸਿੰਘ ਮਾਰਿਆ ਗਿਆ ਉਹ ਬਹੁਤ ਹੀ ਬੇਸ਼ਕਲ ਹੋ ਚੁੱਕਾ ਸੀ। ਪਾਪ ਕੇ ਬਹੁਤਾ ਜ਼ਿਆਦਾ ਲਹੂ ਡੁੱਲਿਆ ਹੋਵੇਗਾ, ਵਾਲ ਖਿਲਰੇ ਹੋਣਗੇ। ਇਸ ਤੋਂ ਇਲਾਵਾ ਕਵੀ ਸੰਤੋਖ ਸਿੰਘ ਜੀ ਨੇ ਬਿਆਨ ਕੀਤਾ ਹੈ ਕਿ ਸਤਿਗੁਰਾਂ ਦੇ ਚਿਹਰੇ ਦੇ ਨਾਲ ਉਹਦਾ ਚਿਹਰਾ ਵੀ ਬੜਾ ਮੇਲ ਖਾਂਦਾ ਸੀ। ਇਸ ਕਰਕੇ ਭਾਵੇਂ ਕਿ ਸੰਤ ਸਿੰਘ ਹੀ ਸ਼ਹੀਦ ਹੋਇਆ, ਖਵਾਜੇ ਮਰਦੂਦ ਨੇ ਜਾ ਕੇ ਦੇਖਿਆ ਵੀ ਹੈ, ਪਰ ਤਾਂ ਵੀ ਉਹਨੂੰ ਭੁਲੇਖਾ ਲੱਗਾ ਕਿ ਆਹ ਜੋ ਮਰਿਆ ਹੋਇਆ ਨਾ ਇਹ ਗੋਬਿੰਦ ਸਿੰਘ ਗੁਰੂ ਹੈ ਤੇ ਦੂਸਰਾ ਇਸਦਾ ਕੋਈ ਹੋਰ ਸਾਥੀ ਹੈ। ਇਸ ਕਰਕੇ ਖਵਾਜਾ ਮਰਦੂਦ ਵੀ ਪਛਾਣ ਨਾ ਸਕਿਆ ਸਤਿਗੁਰਾਂ ਦੇ ਉਸ ਸਰੀਰ ਨੂੰ। ਸਭ ਸੋ ਪੁਕਾਰ ਕਰ ਬਾਰ ਬਾਰ ਮਰਦੂਦ ਖਵਾਜ ਰਿਸ ਤਾਰ ਤਾਰ। ਖਵਾਜੇ ਮਰਦੂਦ ਨੂੰ ਬਹੁਤ ਜ਼ਿਆਦਾ ਕ੍ਰੋਧ ਆਇਆ ਤੇ ਫਿਰ ਪੁਕਾਰ ਕੇ ਉੱਚੀ ਉਸਨੇ ਹੁਕਮ ਦਿੱਤਾ, ਕਹਿੰਦਾ ਸਿਰ ਲੇ ਉਹ ਦੋਹਣ ਕੇ ਕਾਟ ਕਾਟ ਤਨ ਪਖੈ ਬੇਹੰਗਮ ਬਾਂਟ ਬਾਂਟ। ਕਹਿੰਦਾ ਕਿ ਦੋਵਾਂ ਦੇ ਸਿਰਾਂ ਨੂੰ ਕੱਟ ਦਿਓ, ਧੜਾਂ ਤੋਂ ਅਲੱਗ ਕਰ ਦਿਓ, ਭਾਵੇਂ ਕਿ ਪਹਿਲਾਂ ਹੀ ਸ਼ਹੀਦ ਹੋ ਚੁੱਕੇ ਨੇ, ਪਰ ਕਹਿੰਦਾ ਕਿ ਦੋਵਾਂ ਦੇ ਸਿਰਾਂ ਨੂੰ ਕੱਟ ਦਿਓ, ਸਿਰਾਂ ਨੂੰ ਕੱਟ ਕੇ ਆਪਣੇ ਹੱਥਾਂ ਦੇ ਵਿੱਚ ਫੜ ਲਓ ਤੇ ਜਿਹੜੇ ਧੜ ਨੇ ਇੱਥੇ ਹੀ ਪੈ ਰਹਿਣ ਦਿਓ, ਆਪੇ ਜਿਹੜੇ ਮਾਸਖੋਰ ਜਾਨਵਰ ਨੇ ਉਹ ਖਾ ਜਾਣਗੇ ਇਹਨਾਂ ਦੇ ਧੜਾਂ ਨੂੰ। ਪਰ ਖਵਾਜਾ ਮਰਦੂਦ ਕਹਿੰਦਾ ਕਿ ਦੋਵਾਂ ਦੇ ਸਿਰ ਵੱਢ ਲਓ। ਟਿਗ ਸ਼ਾਹ ਪਹੁੰਚੇ ਤਾਏ ਤਾਏ ਦਿਖਰਾਏ ਸੀਸ ਬਲ ਗਾਏ ਗਾਏ। ਕਹਿੰਦਾ ਕਿ ਜਿਹੜੇ ਦੋਵੇਂ ਸਿਰ ਨੇ, ਇੱਕ ਸਿਰ ਹੈ ਗੋਬਿੰਦ ਸਿੰਘ ਦਾ, ਦੂਜਾ ਸਿਰ ਹੈ ਕਿਸੇ ਦੇ ਬਹਾਦਰ ਸੂਰਮੇ ਦਾ, ਕਹਿੰਦਾ ਹੈ ਖਵਾਜਾ ਮਰਦੂਦ ਕੇ ਦੋਵਾਂ ਸਿਰਾਂ ਨੂੰ ਲੈ ਕੇ ਜਾਵਾਂਗੇ ਬਾਦਸ਼ਾਹ ਦੇ ਕੋਲ ਤੇ ਆਖਾਂਗੇ ਕਿ ਦੇਖੋ ਤੁਹਾਡਾ ਵੱਡਾ ਵੈਰੀ ਅਸੀਂ ਮੁਕਾ ਦਿੱਤਾ। ਇਹ ਮਹਾਤੇ ਉਹ ਗੁਰੂ ਰਣ ਘੇਰ ਘੇਰ ਲਰ ਸਪਾਟ ਸੋ ਲਾਖੋਂ ਗੇਰ ਗੇਰ। ਬਾਦਸ਼ਾਹ ਨੂੰ ਜਾ ਕੇ ਆਖਾਂਗੇ ਕਿ ਘੇਰ ਘੇਰ ਕੇ ਬਹੁਤਾ ਜ਼ਿਆਦਾ ਰਣ ਕਰਕੇ ਗੁਰੂ ਨੂੰ ਮਾਰ ਕੇ ਉਹਦਾ ਸਿਰ ਵੱਢ ਕੇ ਲੈ ਕੇ ਆਏ ਹਾਂ, ਜਿਸ ਗੁਰੂ ਨੇ ਆਪਣੇ ਸਾਥੀਆਂ ਦੇ ਸਮੇਤ ਸਾਡੇ ਲੱਖਾਂ ਸੂਰਮਿਆਂ ਦਾ ਨਾਸ ਕਰ ਦਿੱਤਾ। ਗੀ ਦੀਨ ਕੀਨ ਤਰ ਵਾਰ ਵਾਰ ਸਿਰ ਲਏ ਕਾਟ ਤਰ ਡਾਰ ਡਾਰ। ਉਸੇ ਵੇਲੇ ਖਵਾਜੇ ਮਰਦੂਦ ਦੇ ਹੁਕਮ ਦੀ ਤਮੀਲ ਹੋਈ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੋ ਤਲਵਾਰ ਬਾਜਾਂ ਨੇ ਦੋ ਵਾਰ ਕੀਤੇ ਨੇ, ਇੱਕ ਵਾਰ ਕੀਤਾ ਹੈ ਸੰਤ ਸਿੰਘ ਦੀ ਧੌਣ ਦੇ ਉੱਤੇ, ਦੂਜਾ ਵਾਰ ਕੀਤਾ ਹੈ ਸੰਗਤ ਸਿੰਘ ਦੀ ਧੌਣ ਦੇ ਉੱਤੇ। ਇਹਨਾਂ ਦੋਵਾਂ ਦੇ ਸਿਰ ਇਹਨਾਂ ਨੇ ਵੱਖਰੇ ਕਰ ਲਏ, ਧੜ ਅਲੱਗ ਹੋ ਗਏ, ਸਿਰ ਅਲੱਗ ਹੋ ਗਏ। ਖਗ ਮਾਸ ਖਾਤ ਹੈ ਥਾਨ ਥਾਨ ਗਣ ਗ੍ਰਿਜ ਕਾਕ ਮੁਦ ਮਾਨ ਮਾਨ। ਦੋਵਾਂ ਦੇ ਸਿਰਾਂ ਨੂੰ ਵੱਢ ਕੇ ਗੜੀ ਦੇ ਵਿੱਚੋਂ ਬਾਹਰ ਨਿਕਲੇ ਨੇ, ਚਾਹੁੰਦੇ ਨੇ ਕਿ ਦੋਵੇਂ ਸਿਰ ਭੇਜੇ ਜਾਣ ਬਾਦਸ਼ਾਹ ਦੇ ਕੋਲ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੂਸਰੇ ਪਾਸੇ ਜਿਹੜਾ ਬਹੁਤਾ ਹੀ ਜ਼ਿਆਦਾ ਖੂਨ ਡੁੱਲਿਆ ਹੋਇਆ ਸੀ ਤੇ ਜਿਹੜੇ ਬਹੁਤੇ ਹੀ ਜ਼ਿਆਦਾ ਸ਼ਵ ਸਰੀਰ ਡਿੱਗੇ ਹੋਏ ਸਨ, ਉਹਨਾਂ ਨੂੰ ਜੋਗਣੀਆਂ ਜਿਹੜੀਆਂ ਨੇ ਉਹ ਖੱਪਰ ਭਰ ਭਰ ਕੇ ਖੂਨ ਦੇ ਪੀਂਦੀਆਂ ਨੇ। ਇਸ ਤੋਂ ਇਲਾਵਾ ਜਿਹੜੇ ਜੰਬਕ ਗਿੱਦੜ ਆਦਿਕ ਨੇ ਉਹ ਨੋਚ ਨੋਚ ਕੇ ਮਾਸ ਨੂੰ ਖਾਂਦੇ ਨੇ। ਉਮਰ ਆਵ ਰਹੇ ਔਰ ਚੂਰ ਚੂਰ ਨਿਜ ਸਵਾਮ ਧਰਮ ਕੋ ਪੂਰ ਪੂਰ। ਵੱਡੇ ਵੱਡੇ ਸੈਨਿਕ ਵੱਡੇ ਵੱਡੇ ਉਮਰਾਵ ਵੀ ਇਸ ਰਣ ਭੂਮੀ ਦੇ ਵਿੱਚ ਮਾਰੇ ਗਏ ਸਨ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਆਪਣੇ ਸਵਾਮੀ ਧਰਮ ਦੀ ਰੱਖਿਆ ਦੇ ਵਾਸਤੇ, ਭਾਵ ਕਿ ਜਿਵੇਂ ਸਤਿਗੁਰਾਂ ਦੇ ਸਿੰਘ ਆਪਣੇ ਸਵਾਮੀ ਮਾਲਕ ਸਤਿਗੁਰੂ ਦਾ ਹੁਕਮ ਕਰਕੇ ਲੜਦੇ ਸਨ, ਇਸੇ ਤਰ੍ਹਾਂ ਸੈਨਿਕ ਆਪਣੇ ਵੱਡਿਆਂ ਜਰਨਾਲਾਂ ਦੇ ਹੁਕਮ ਦੀ ਤਾਮੀਲ ਕਰਕੇ ਲੜਿਆ ਕਰਦੇ ਸਨ। ਤੇ ਮ੍ਰਿਤਕ ਤਉ ਸੋ ਕਿਰਪਾਨ ਪਾਨ ਲਸ਼ਕਰ ਮਹਾਨ ਕੋਹਾਨ ਹਾਨ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੰਤ ਸਿੰਘ ਨੇ ਤੇ ਸੰਗਤ ਸਿੰਘ ਨੇ ਦੋਵਾਂ ਨੇ ਬਹੁਤੇ ਜ਼ਿਆਦਾ ਮਹਾਨ ਵੈਰੀਆਂ ਦੇ ਲਸ਼ਕਰ ਦਾ ਖਾਤਮਾ ਕੀਤਾ ਸੀ, ਭਾਵੇਂ ਕਿ ਮਰ ਗਏ ਨੇ। ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਿਰ ਤੇ ਵੈਰੀਆਂ ਨੇ ਕੱਟ ਲਏ ਨੇ, ਪਰ ਜਿਹੜੇ ਧੜ ਨੇ ਉਹਨਾਂ ਦੇ ਨਾਲ ਜਿਹੜੇ ਹੱਥ ਲੱਗੇ ਹੋਏ ਨੇ, ਹੱਥਾਂ ਦੇ ਵਿੱਚ ਅਜੇ ਵੀ ਤਲਵਾਰਾਂ ਉਹਨਾਂ ਦੇ ਫੜੀਆਂ ਨੇ। ਆ ਚਰਜ ਮਹਿਦ ਕੋ ਕਾਲ ਕਾਲ ਨਹੀਂ ਫਿਰੇ ਪਾਚ ਪਗ ਹਾਲ ਹਾਲ। ਅਚਰਜ ਕਰਕੇ ਵੈਰੀਆਂ ਨੂੰ ਦਿਖਾ ਦਿੱਤਾ ਕਿ ਲੜਦੇ ਰਹੇ, ਆਪਣੇ ਪੈਰਾਂ ਨੂੰ ਅਗਾਂਹ ਤੋਂ ਅਗਾਂਹ ਰੱਖਿਆ, ਇੱਕ ਵੀ ਕਦਮ ਪਿੱਛੇ ਨਹੀਂ ਹਟੇ। ਇਮ ਤੁਰਕ ਹਰਾਨੇ ਹੋਏ ਹੋਏ, ਰਣ ਖੇਤ ਵਿਚਰ ਪਟ ਜੋਏ ਜੋਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ ਤੁਰਕਾਂ ਸਾਰਿਆਂ ਨੂੰ ਬਹੁਤਾ ਜ਼ਿਆਦਾ ਹੈਰਾਨ ਕਰ ਦਿੱਤਾ ਹੈ। ਇਸ ਤਰੀਕੇ ਦੇ ਨਾਲ ਰਣ ਖੇਤ ਦੇ ਵਿੱਚ ਉਹ ਡਟੇ। ਨਿਜ ਡੇਰਨ ਮੈਂ ਤਵ ਆਏ ਆਏ, ਮਿਲ ਕਰੇ ਬਾਤ ਹਿਤ ਪਾਏ ਪਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਜਦੋਂ ਸਾਰੇ ਤੁਰਕ ਆਪਣੇ ਡੇਰਿਆਂ ਦੇ ਵਿੱਚ ਪਹੁੰਚੇ ਨੇ, ਆਪਣੇ ਸਿਵਰਾਂ ਦੇ ਵਿੱਚ ਆਏ ਨੇ ਤੇ ਮਿਲ ਮਿਲ ਕੇ ਫਿਰ ਗੱਲਾਂ ਕਰਨ ਲੱਗੇ ਨੇ, ਤੇ ਜਿਹੜੇ ਉਹ ਸਿਰ ਦੋ ਵੱਢ ਕੇ ਲੈਂਦੇ ਨੇ ਉਹਨਾਂ ਨੂੰ ਦੇਖ ਕੇ ਗੱਲਾਂ ਕਰਦੇ ਨੇ। ਪਰ ਖੰਤ ਗੁਰੂ ਵਿੱਚ ਕੋਏ ਕੋਏ, ਸੇ ਕਹਿਤ ਸਬਣ ਟਿਗ ਹੋਏ ਹੋਏ। ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਈ ਸੈਨਿਕ ਤੁਰਕ ਐਸੇ ਸਨ ਜਿਹੜੇ ਕਿ ਪੂਰੇ ਤਰੀਕੇ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਦੇ ਸਰੂਪ ਤੋਂ ਜਾਣੂ ਨੇ। ਜਦੋਂ ਉਹਨਾਂ ਪਾਰਕਾਂ ਨੇ ਦੇਖਿਆ, ਇੱਕ ਦੂਜੇ ਨੂੰ ਕਹਿਣ ਲੱਗੇ ਕਿ ਜਿਹੜੇ ਤੁਸੀਂ ਦੋ ਸਿਰ ਵੱਢ ਕੇ ਲੈ ਕੇ ਆਇਓ, ਜਿਨ੍ਹਾਂ ਦੇ ਵਿੱਚੋਂ ਇੱਕ ਸਿਰ ਨੂੰ ਤੁਸੀਂ ਦੱਸ ਰਹੇ ਹੋ ਕਿ ਗੁਰੂ ਦਾ ਸਿਰ, ਉਹ ਕਹਿੰਦੇ ਨੇ ਕਿ ਇਹਨਾਂ ਦੋਵਾਂ ਸਿਰਾਂ ਦੇ ਵਿੱਚੋਂ ਗੁਰੂ ਦਾ ਤੇ ਕੋਈ ਵੀ ਸਿਰ ਨਹੀਂ। ਇਹ ਸੀਸ ਗੁਰਨ ਕੇ ਨਾਹੇ ਨਾਹੇ, ਤੇ ਪੇਜ ਹਰਖੀ ਔਰ ਕਾਹੇ ਕਾਹੇ। ਪਛਾਣਨ ਵਾਲਿਆਂ ਨੇ ਚੰਗੀ ਪਛਾਣ ਕਰਕੇ ਖਵਾਜੇ ਮਰਦੂਦ ਨੂੰ ਆਖਿਆ, ਇਹਨਾਂ ਦੋਵਾਂ ਸਿਰਾਂ ਦੇ ਵਿੱਚੋਂ ਗੁਰੂ ਦਾ ਕੋਈ ਵੀ ਸਿਰ ਨਹੀਂ ਹੈ, ਇਸ ਕਰਕੇ ਤੂੰ ਕਿਸ ਤਰ੍ਹਾਂ ਚਾਹ ਕਰਦਾ ਹੈ ਕਿ ਖੁਸ਼ੀ ਨੂੰ ਧਾਰਨ ਕਰਕੇ ਮੈਂ ਸਿਰਾਂ ਨੂੰ ਬਾਦਸ਼ਾਹ ਦੇ ਕੋਲ ਭੇਜ ਦੇਵਾਂ। ਪਰ ਯਾਦ ਰੱਖ, ਅਸੀਂ ਪਛਾਣਦੇ ਹਾਂ ਇਹਨਾਂ ਦੋਵਾਂ ਸਿਰਾਂ ਦੇ ਵਿੱਚੋਂ ਗੁਰੂ ਦਾ ਸਿਰ ਕੋਈ ਵੀ ਨਹੀਂ। ਗਹਿ ਛਾਟਾ ਤੇਲੇ ਉਹ ਪਾਏ ਪਾਏ, ਜਿਮ ਪਾਰਦ ਦਬੇ ਨਾ ਤਾਏ ਤਾਏ। ਉਹਨਾਂ ਨੇ ਦੋ ਪ੍ਰਮਾਣ ਦਿੱਤੇ ਨੇ, ਜਿਸ ਤਰ੍ਹਾਂ ਯਤਨ ਕਰਕੇ ਵੀ ਬਿਜਲੀ ਨਹੀਂ ਫੜੀ ਜਾ ਸਕਦੀ। ਬਿਜਲੀ ਤੇ ਆਕਾਸ਼ ਦੀ ਬਾਰੇ ਲਿਖਿਆ ਹੋਇਆ, ਪਰ ਦੂਜੀ ਵੀ ਬਿਜਲੀ ਨਹੀਂ ਫੜੀ ਜਾ ਸਕਦੀ। ਕਹਿੰਦੇ ਨੇ ਕਿ ਜਿਸ ਤਰ੍ਹਾਂ ਆਕਾਸ਼ ਦੀ ਬਿਜਲੀ ਫੜੀ ਨਹੀਂ ਜਾ ਸਕਦੀ ਹੱਥ ਦੇ ਨਾਲ, ਇਸੇ ਤਰ੍ਹਾਂ ਗੁਰੂ ਦੀ ਗਤੀ ਹੈ, ਫੜਿਆ ਨਹੀਂ ਜਾ ਸਕਦਾ ਨਾ ਮਾਰਿਆ ਜਾ ਸਕਦਾ। ਇਸ ਤੋਂ ਇਲਾਵਾ ਕਹਿੰਦੇ ਨੇ ਜਿਮ ਪਾਰਦ ਦਬੈ ਨਾ ਤਾਏ ਤਾਏ, ਜਿਸ ਤਰ੍ਹਾਂ ਪਾਰੇ ਨੂੰ ਵੀ ਹੱਥ ਦੇ ਵਿੱਚ ਫੜਿਆ ਨਹੀਂ ਜਾ ਸਕਦਾ, ਜਦੋਂ ਹੱਥ ਦੇ ਥੱਲੇ ਦੱਬਿਆ ਜਾਂਦਾ ਤੇ ਉਹ ਬਾਹਰ ਨਿਕਲ ਜਾਂਦਾ, ਇਸੇ ਤਰ੍ਹਾਂ ਸਾਨੂੰ ਲੱਗਦਾ ਕਿ ਗੁਰੂ ਨਿਕਲ ਗਿਆ, ਗੁਰੂ ਮਾਰਿਆ ਨਹੀਂ ਗਿਆ। ਜਮ ਨਿਕ ਸਰੋਰ ਕਰ ਠੋਰ ਠੋਰ, ਕੇਰਨ ਸੋ ਲਗੇ ਤਬ ਦੌਰ ਦੌਰ। ਇਸ ਤੋਂ ਇਲਾਵਾ ਕੁਝ ਸੈਨਿਕਾਂ ਨੇ ਵੀ ਆਖਿਆ ਕਿ ਜਦੋਂ ਗੁਰੂ ਗੜੀ ਦੇ ਵਿੱਚੋਂ ਬਾਹਰ ਨਿਕਲਿਆ ਸੀ, ਉਹਨੇ ਜ਼ੋਰ ਦੇ ਨਾਲ ਤਾੜੀ ਮਾਰੀ ਸੀ। ਇਸ ਤੋਂ ਇਲਾਵਾ ਉੱਚੀ ਆਵਾਜ਼ ਦੇ ਨਾਲ ਇਹ ਵੀ ਆਖਿਆ ਸੀ ਕਿ ਹਿੰਦੂਆਂ ਦਾ ਗੁਰੂ ਜਾ ਰਿਹਾ, ਜਿਹਦੇ ਵਿੱਚ ਤਾਕਤ ਹੈ ਉਹ ਫੜ ਲਵੇ। ਉਸ ਵੇਲੇ ਕਹਿੰਦਾ ਕਿ ਬਹੁਤੇ ਸਾਰੇ ਉਹਨਾਂ ਨੂੰ ਫੜਨ ਦੇ ਵਾਸਤੇ ਵੀ ਗਏ ਸਨ, ਪਰ ਉਹ ਨਿਕਲ ਗਏ ਸਨ। ਇਸ ਕਰਕੇ ਸਤਿਗੁਰੂ ਜੀ ਨਿਕਲ ਗਏ ਨੇ, ਇਹ ਉਹਨਾਂ ਦੇ ਕੋਈ ਦੋ ਸਿੰਘ ਨੇ ਜਿਨ੍ਹਾਂ ਦੇ ਸਿਰਾਂ ਨੂੰ ਤੁਸੀਂ ਕੱਟਿਆ। ਕਰਤੇ ਸਲਾਹ ਮਤ ਬੋਲ ਬੋਲ, ਗੁਰ ਗਹਿਣੇ ਉਚਤ ਲਿਓ ਟੋਲ ਟੋਲ। ਉਸ ਵੇਲੇ ਫਿਰ ਸਾਰਿਆਂ ਤੁਰਕਾਂ ਨੇ ਮਿਲ ਕੇ ਸਲਾਹਾਂ ਕਰਨੀਆਂ ਸ਼ੁਰੂ ਕੀਤੀਆਂ ਨੇ ਕਿ ਛੇਤੀ ਤੋਂ ਛੇਤੀ ਫਿਰ ਗੁਰੂ ਨੂੰ ਟੋਲਿਆ ਜਾਵੇ, ਉਹਨੂੰ ਫੜਿਆ ਜਾਵੇ। ਦਲ ਪਸਰਾਏ ਜਾਏ ਸਭ ਥਾਨ ਥਾਨ, ਗਨ ਪੀਰ ਫਕੀਰ ਜਾਨ ਜਾਨ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਪੱਕੀ ਪ੍ਰਤੀਤ ਹੋ ਗਈ ਹੈ ਕਿ ਗੁਰੂ ਤੇ ਨਿਕਲ ਗਿਆ ਹੈ, ਇਹ ਗੁਰੂ ਦੇ ਕੋਈ ਦੋ ਸਿੰਘ ਨੇ ਜਿਨ੍ਹਾਂ ਨੂੰ ਫੜ ਕੇ ਅਸੀਂ ਮਾਰਿਆ ਤੇ ਜਿਨ੍ਹਾਂ ਦੇ ਸਿਰਾਂ ਨੂੰ ਵੱਢਿਆ, ਉਸ ਵੇਲੇ ਖਵਾਜੇ ਮਰਦੂਦ ਨੇ ਬਹੁਤੀ ਸਾਰੀ ਜਿਹੜੀ ਫੌਜ ਹੈ ਉਹਨੂੰ ਆਲੇ ਦੁਆਲੇ ਖਿਲਾਰ ਦਿੱਤਾ ਕਿ ਛੇਤੀ ਤੋਂ ਛੇਤੀ ਗੁਰੂ ਨੂੰ ਘੇਰ ਕੇ ਫੜਿਆ ਜਾਵੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਆਪਣੇ ਵੱਡੇ ਵੱਡੇ ਜਿਹੜੇ ਪੀਰ ਸੀ ਉਹਨਾਂ ਨੂੰ ਮਨਾਇਆ ਹੈ, ਉਹਨਾਂ ਦੀਆਂ ਸੁੱਖਣਾ ਵੀ ਸੁੱਖੀਆਂ ਨੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਿੱਛੇ ਲੱਗ ਗਏ ਚਮਕਾਉਣ ਦਾ ਹਾਲ ਕਿਸ ਤਰੀਕੇ ਦੇ ਨਾਲ ਬੀਤਿਆ ਇਸ ਸਾਰੀ ਵਿਥਿਆ ਨੂੰ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਨੇ ਬਿਆਨ ਕੀਤਾ।
ਇਧਰ ਸਤਿਗੁਰੂ ਜੀ ਇੱਥੇ ਬੈਠ ਗਏ ਘਰੋਂ ਵੱਲ ਚਮਕੌਰ ਧਿਆਨ ਪਾਈ ਜਿਸ ਵਕਤ ਰੌਲਾ ਪਿਆ ਰਾਤ ਹੈ ਸੀ ਕੱਟ ਮਾਰੇ ਬਹੁਤੇ ਮੁਸਲਮਾਨ ਪਾਈ ਕਈ ਆਖਦੇ ਗੁਰੂ ਤਾਂ ਨਿਕਲ ਗਿਆ ਕਈ ਆਖਦੇ ਪੈ ਕਿਉਂ ਜਾਣ ਪਾਈ ਦਿਨ ਚੜ ਹਵੇਲੀ ਤੇ ਬੋਲ ਤਾਵਾ ਵੈਰੀ ਪੌੜੀਆਂ ਲਾਚੜੇ ਆਣ ਪਾਈ ਜਿੰਨੇ ਤੀਰ ਸੀ ਸਿੰਘਾਣੇ ਖੂਬ ਵਾਹੇ ਵੈਰੀ ਸੈਂਕੜੇ ਤਰਤ ਲਟਾਣ ਪਾਈ ਫਿਰ ਸੂਤ ਤੇਗਾਂ ਕੰਦੀ ਚੜਦਿਆਂ ਨੂੰ ਮਾਰ ਮਾਰ ਸਥਾਰ ਵਿਛਾਣ ਪਾਈ ਅੰਤ ਹੋ ਟੋਟੇ ਟੋਟੇ ਡਿੱਗ ਪਏ ਧਰਮ ਛਤਰੀ ਪੂਰਾ ਨਿਭਾਣ ਪਾਈ ਜਿਉਂਦਾ ਕੋਈ ਨਾ ਆਇਓ ਨੇ ਹੱਥ ਉਥੋਂ ਸੂਬੇ ਵੇਖ ਕੇ ਹੋਏ ਹੈਰਾਨ ਪਾਈ ਸੰਤ ਸਿੰਘ ਨੂੰ ਸਮਝ ਕੇ ਗੁਰੂ ਜੀ ਹੀ ਸਿਰ ਕੱਟ ਕੇ ਖੁਸ਼ੀ ਮਨਾਣ ਪਾਈ ਅਸਾਂ ਮਾਰ ਲਿਆ ਵੈਰੀ ਦੀਨ ਦਾਏ ਖੁਸ਼ੀ ਹੋਏ ਬਹੁਤੇ ਸੂਬੇ ਖਾਣ ਪਾਈ ਵੇਖ ਰਾਜਿਆਂ ਕਹਿਆ ਏ ਗੁਰੂ ਨਾਹੀ ਚੰਗੀ ਤਰ੍ਹਾਂ ਹੈ ਸਾਨੂੰ ਪਛਾਣ ਪਾਈ ਉਹ ਤਾਂ ਠੀਕ ਰੌਲੇ ਵਿੱਚੋਂ ਨਿਕਲ ਗਿਆ ਅੱਖੀ ਘੱਤ ਘੱਟਾ ਸਾਡੀ ਛਾਣ ਪਾਈ ਬਸ ਫੇਰ ਤਾਂ ਫੌਜਾਂ ਨੂੰ ਹੁਕਮ ਹੋਇਆ ਚਾਰੋਂ ਤਰਫ ਅਸਵਾਰ ਦੁੜਾਣ ਪਾਈ ਨੱਠ ਪੈ ਚੁਫੇਰੇ ਕਰਤਾਰ ਸਿੰਘਾ ਦਸਤੇ ਫੌਜਾਂ ਦੇ ਬਹੁਤ ਧਿਆਨ ਪਾਈ
ਹੁਣ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਨੇ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਬਾਅਦ ਦੇ ਵਿੱਚ ਜਿਹੜੇ ਪਹਾੜੀ ਰਾਜੇ ਸਨ ਉਹਨਾਂ ਨੂੰ ਵੀ ਸੰਤ ਸਿੰਘ ਦਾ ਸਿਰ ਦਿਖਾਇਆ ਗਿਆ ਉਹਨਾਂ ਨੇ ਵੀ ਪੜਤਾਲ ਕੀਤੀ ਹੈ ਕਿ ਗੁਰੂ ਦਾ ਕੋਈ ਸਿੰਘ ਹੈ ਇਹ ਗੁਰੂ ਦਾ ਸਿਰ ਨਹੀਂ ਹੈ ਉਸ ਵੇਲੇ ਜਦੋਂ ਸਾਰਿਆਂ ਨੂੰ ਇਸ ਗੱਲ ਦਾ ਯਕੀਨ ਹੋ ਗਿਆ ਕਿ ਗੁਰੂ ਮਾਰਿਆ ਨਹੀਂ ਗਿਆ ਫਿਰ ਕਵੀ ਜੀ ਲਿਖਦੇ ਨੇ ਕਿ ਬਹੁਤੀਆਂ ਫੌਜਾਂ ਉਲਾਰ ਦਿੱਤੀਆਂ ਗਈਆਂ ਗੁਰੂ ਜੀ ਨੂੰ ਪਾਲਣ ਦੇ ਲਈ
ਪੁਰ ਗ੍ਰਾਮ ਜਹਾਂ ਕਹਿ ਚੀਨ ਚੀਨ ਨਰ ਬ੍ਰਿੰਦ ਬਟੋਰਨ ਬੀਨ ਬੀਨ
ਹੁਕਮ ਦਿੱਤਾ ਹੈ ਸਾਰਿਆਂ ਪਿੰਡਾਂ ਨੂੰ ਸਾਰਿਆਂ ਕਸਬਿਆਂ ਨੂੰ ਘੇਰਿਆ ਜਾਵੇ ਤੇ ਹਰ ਇੱਕ ਆਦਮੀ ਨੂੰ ਚੰਗੇ ਤਰੀਕੇ ਦੇ ਨਾਲ ਪੜਤਾਲਿਆ ਜਾਵੇ
ਨਿਕਸੇ ਨਾ ਬੇਸ ਕੋ ਧਾਰ ਧਾਰ ਨਾਰੇ ਉਪਰਾਣ ਲੱਖ ਸਾਰ ਸਾਰ
ਕਹਿੰਦੇ ਨੇ ਕਿ ਕਿਤੇ ਉਪਰਾ ਭੇਸ ਬਣਾ ਕੇ ਗੁਰੂ ਘੇਰੇ ਦੇ ਵਿੱਚੋਂ ਨਿਕਲਣਾ ਜਾਵੇ ਇਸ ਕਰਕੇ ਹਰ ਇੱਕ ਦੀ ਤਲਾਸ਼ੀ ਲਈ ਜਾਵੇ ਤੇ ਚੰਗੇ ਤਰੀਕੇ ਦੇ ਨਾਲ ਪੜਤਾਲ ਕਰਕੇ ਫੇਰ ਹੀ ਕਿਸੇ ਨੂੰ ਛੱਡਿਆ ਜਾਵੇ ਇਸ ਤਰ੍ਹਾਂ ਜਿਹੜੀਆਂ ਵੈਰੀਆਂ ਦੀਆਂ ਫੌਜਾਂ ਨੇ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਭਾਲ ਕਰ ਰਹੀਆਂ ਨੇ ਸੋ ਸਾਧ ਸੰਗਤ ਜੀ ਸਮੇਂ ਦੀ ਸਮਾਪਤੀ ਹੈ ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੇ ਇਤਿਹਾਸ ਨੂੰ ਅੱਗੇ ਬਿਆਨ ਕਰਨਗੇ ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾਦਾ ਜਾ ਚੁੱਕਾ
ਹੇ ਅਚੋਤ ਹੇ ਪਾਰ ਬ੍ਰਹਮੇ ਅਬਿਨਾਸੀ ਅਗਨਾਸ ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ ਹੇ ਅਪਰੰਪਰ ਹਰ ਹਰੇ ਹੈ ਪੀ ਹੋਵਣ ਹਾਰ ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ ਪੁਨ ਦਵਾਦਸ ਗੁਰਿੰਦ ਕੋ ਮੇਰੀ ਹੈ ਪਰਣਾ।